वाहिगुरु साहिब जी एक ओंकार सतगुर प्रसाद राग श्री राग महला पहला कर पहला मूर्ति का बनकर ईश्वर
वाहिगुरु जी का खालसा वाहिगुरु जी सतगुरु जी साजी नवा जी गुरु खालसा साहब संगे जी गुरु महाराज साहब जी अमृत वेले का नितनेम श्री जगजी साहब शाम का नितनेम रहराज साहब रात में सौन देने वाला नितनेम कीर्तन सोला ये तिना बाणियों की समाप्ति गुरु अर्जुन साहब जी करके गुरु कलगीधर जी ने भी इतने ही पहला जिदन कलम शुरू की है भाई मनी सिंह साहब को लिखाया इतों तक तेने नितनेम लिखाए हैं हुण महाराज श्री राग अगे आरंभ कर रहे हैं श्री राग शिवजी के मूह विच निकलिया होया है सुदेतन नामे मूह है शिवजी का उस सुदेतन मूह दे विचों श्री राग उत्पन्न होया है पंज मूह शिवजी के मन्ने पंज राग शिवजी ने उच्चारण किए है हनुमान के मत अनुसार जो राग माला च राग हैं पैरों तो शुरू होंदे हैं वो राग महाराज गुरु साहब जी चौरासी राग दिखाए हैं इस प्रकार साध संग जी दो मत है एक हनुमान मत है तो दूसरा है शिवजी का मत शिवजी के मत अनुसार सुदेतन नामे मुख तो यह पैदा हुआ है श्री राग इस ताकत है कि जो कोई पूरा गवैया श्री राग गावे श्री राग के वक्त सिर उस वक्त श्री राग के उचारण का वक्त सी जब महाराज साहब जी ने श्री राग आरंभ किया है उस वक्त मुर्दा जिंदा हो जाता है जो श्री राग गाया जाए पूरा लाभ किया जाए मरा आदमी जिंदा हो सकता है इस करके भाई गुरदास जी ने लिखा रागा रागन में श्री राग रागा जो शिरोमणि श्री राग है इस बाणी के आरंभ च गुरु साहब जी रखते हैं गुरु नवाय अंतरयामी सुदेतन नामे श्री जी के मुख विचों जो राग निकलिया श्री राग है इस राग के उप गुरु महाराज साहब सचे पातशाह रागा विचों श्री राग आप रखते हुए बाणी भी आरंभ कर रहे हैं जगत गुरु जी एक अद्वासनी परमेश्वर है ओंकार सारिया का प्रकाशक है सतरी काल वाद रूप है गुरु चेतन स्वरूप है प्रसाद आनंद रूप है यह वस्तु निर्देश रूप मंगल बीज मंत्र रूप करके सचे पातशाह ने राग के अंदर आरंभ किया है इस राग के अंदर इन्ना ही मंत्र लिखा है करतारपुर साहब भी दमदमे साहब भी एक ओंकार सतगुर प्रसाद ही मंगल है यह जरा वा मंगल छपया हुआ है यह किसी प्रेमिया ने अपनी मौज के नाल छाप दिता है सो इस करके एक ओंकार सतगुर प्रसाद ही इतने मंगल समी है राग श्री राग रागों में तो शिरोमणि राग श्री राग है महला पहला अखरों जी लिख के दसे है पहले पातशाह ने जरा अंग आवेगा ना मगरों आया करे महले के वो पहले पातशाह का जी एक आवेगा पहला पढ़ना है महला एक नहीं पढ़ना इतने पहला लिख के दिखाया है महला पहला महला दूजा हो अखरों जी लिख के दिखाया महला दूजा पढ़ना महला दो नहीं पढ़ना महला तीजा जिथे आवे उथे तीन नहीं पढ़ना पोठ वारिये त्रै कह देंगे महला त्रै नहीं कहना महला तीजा कहना है चौथे पातशाह जिथे आवे उथे महला चार नहीं कहना महला चौथा कहना है जिथे पंजवें पातशाह का महला आवे उथे महला पंजवा कहना पंज नहीं कहना इसे प्रकार जो नौवें पातशाह की बाणी आवे उथे महला नौवा कहना है नौ नहीं कहना इसे प्रकार जो दसवें पातशाह की बाणी आवे उथे पातशाही दस नहीं कहना दस नहीं कहना दस कहन चाह दसे कठे कहना पे दस नहीं कहन च दसा नवा सरगुरों के नाल दसवें स्वरूप का कसना इस करके दसवीं कहना है पातशाह दसवीं यह उचारण का तरीका है बाणी के महलिया का इस प्रकार उचारण करना सारा बाणी का यह चेते रखे हमेशा श्री राग महाराज साहब महला पहला अखरों च लिख के विखाया कि एक जरा आए पहला वर्तना है इस तरीके ने घर पहला पहले घर सरकार महाराज उचार रहे हैं अपने संस्कृत के पुस्तकों च चौंठ धाम लिखे हुए हैं चौंठ धामा उन्होंने अपनी काव्य रचना के तहत उच्चारण किया है गुरु साहब जी ने सतारा घर लिखे है पंजाबी नूं प्रधानता देने वास्ते मारे घर शब्द वरते हैं घर से धाम संस्कृत का शब्द धाम है ਅਤੇ ਘਰ ਪੰਜਾਬੀ ਦੀ ਬੋਲੀ ਹੈ। ਇਸ ਕਰਕੇ ਮਹਾਰਾਜ ਸਾਹਿਬ ਘਰ ਸ਼ਬਦ ਵਰਤੇ ਹਨ। ਇੱਥੇ ਘਰ ਪਹਿਲੇ ਸਰਕਾਰ ਦੇ ਅੰਦਰ ਗਾਉਣਾ ਹੈ ਬਾਣੀ ਦੇ ਤਾਈ। 17 ਘਰਾਂ ਤੱਕ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਜਿਹੜੀ ਸ਼ੁੱਧ ਚੀਜ਼ ਸੀ ਉਹ ਰੱਖੀ ਹੈ, ਚੌਂਹਠ ਧਾਮ ਨਹੀਂ ਰੱਖੇ ਮਹਾਰਾਜ ਜੀ ਨੇ। 16 ਘਰ ਤੱਕ ਇੱਥੇ ਪਾਤਸ਼ਾਹ ਨੇ ਗਾਇਆ, 17 ਘਰ ਤੱਕ 5ਵੇਂ ਪਾਤਸ਼ਾਹ ਜੀ ਨੇ ਗਾਉਣਾ ਕੀਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਘਰਾਂ ਦਾ ਨਿਰਣਾ ਸਮਝਣਾ, ਸੁਰ ਜੀ ਦੇ ਵਿੱਚ ਇੰਨੇ ਹੋਣ, ਇਹ ਤਾਰ ਹੋਣ ਜੋੜੀ ਦੇ, ਉਹ ਦੋਹਾਂ ਨੂੰ ਮਿਲਾ ਕੇ ਸੁਰ ਤਾਰ ਨੂੰ ਘਰ ਸ਼ਬਦ ਕਰਕੇ ਵਰਤਿਆ ਹੈ ਆਪ ਨੇ। ਘਰ ਪਹਿਲਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਅੱਜ ਦਾ ਸੰਗਰੂਰ ਦੇ ਪਾਸ ਨਾਨਕਿਆਣਾ ਸਾਹਿਬ ਗੁਰਦੁਆਰਾ ਬਾਹਰ ਬਣਿਆ ਹੋਇਆ ਹੈ, ਸ਼ਹਿਰ ਤੋਂ ਬਾਹਰ ਬਾਹਰ ਹੈ, ਇੱਥੇ ਗੁਰੂ ਮਹਾਰਾਜ ਸਾਹਿਬ ਬੈਠੇ ਸੀ, ਗਿਆਨੀ ਗਿਆਨ ਸਿੰਘ ਲਿਖਿਆ ਹੋਇਆ ਹੈ। ਅਤੇ ਇਸੇ ਪ੍ਰਕਾਰ ਸ੍ਰੀ ਨਾਨਕ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਹੈ, ਗੁਰੂ ਮਹਾਰਾਜ ਸਾਹਿਬ ਉਜਾੜ ਚ ਬੈਠੇ ਸਨ। ਉਜਾੜ ਚ ਬੈਠਿਆਂ ਦੀ ਪਰਖ ਕਰਨ ਵਾਸਤੇ ਜਦੋਂ ਜਦੋਂ ਕੋਈ ਅਵਤਾਰ ਪੈਗੰਬਰ ਪੈਦਾ ਹੁੰਦਾ ਉਹਦੀ ਪਰਖ ਕਰਨ ਵਾਸਤੇ ਉਸ ਵੇਲੇ ਦਾ ਜਿਹੜਾ ਪ੍ਰਧਾਨ ਹੁੰਦਾ ਉਹ ਪਰਖ ਕਰਦਾ ਹੈ। ਇਸੇ ਪ੍ਰਕਾਰ ਸ੍ਰੀ ਨਾਨਕ ਦੇਵ ਜੀ ਦੀਆਬਾਨ ਚ ਬੈਠੇ ਹਨ ਤੇ ਉਸ ਵਕਤ ਬੜੀ ਭਾਰੀ ਹਨੇਰੀ ਉੱਠੀ। ਜਿਸ ਵਕਤ ਹਨੇਰੀ ਉੱਠੀ ਮਰਦਾਨਾ ਬਹੁਤ ਪਹਿਤੀ ਤੋਂ ਕਹਿੰਦੇ ਮਹਾਰਾਜ ਬਹੁਤ ਹਨੇਰੀ ਐਸੀ ਆਈ ਹੈ, ਇਹਦਾ ਸੱਚੇ ਪਾਤਸ਼ਾਹ ਜੀ ਮੇਰੀ ਜਾਨ ਲੈਣ ਆਈ। ਮਹਾਰਾਜ ਕਹਿੰਦੇ ਮਰਦਾਨਿਆਂ ਕਿਉਂ ਕੰਮਦਾ ਰਹਿੰਦਾ, ਪਰਮੇਸ਼ਰ ਨੂੰ ਚੇਤੇ ਕਰ। ਮਰਦਾਨਾ ਦਾ ਮੂੰਹ ਲੁਕੋ ਕੇ ਪੈ ਗਿਆ ਹਨੇਰੀ ਦਾ ਭੈ ਕਰਕੇ। ਫਿਰ ਉਸ ਵੇਲੇ ਬੱਦਲ ਬੜਾ ਭਾਰੀ ਗਲ ਗਿਆ, ਬਹੁਤ ਸਾਰੀ ਬਿਜਲੀ ਕੜਕੀ, ਚਾਰ ਸਪੇਰਿਓਂ ਹਨੇਰਾ ਹੀ ਹਨੇਰਾ ਛਾ ਗਿਆ, ਬੱਦਲਾਂ ਦੀ ਵਰਖਾ ਹੋਈ, ਗੜਿਆਂ ਦੀ ਵਰਖਾ ਕੀਤੀ, ਹਜ਼ੂਰ ਦੇ ਪਾਸ ਕੋਈ ਗੜਾ ਨਹੀਂ ਆਇਆ, ਸਾਰੇ ਪਿੱਛੇ ਹੀ ਰਹਿ ਗਏ। ਫਿਰ ਉਦੋਂ ਬਾਅਦ ਜਿਹੜਾ ਕਲਯੁਗ ਸੀ ਆਪਦਾ ਸਰੂਪ ਧਾਰ ਕੇ ਸੋਨੇ ਰੰਗਾ ਸਰੀਰ ਧਾਰਿਆ ਹੋਇਆ ਹੈ ਤੇ ਆਪਣੇ ਹੱਥ ਵਿੱਚ ਉਸ ਨੂੰ ਇੱਕ ਹੱਥ ਨਾਲ ਜਵਾਨ ਪਕੜੀ ਹੈ, ਇੱਕ ਹੱਥ ਦੇ ਨਾਲ ਇਸ ਪ੍ਰਕਾਰ ਸੁਸ਼ਨ ਪਕੜਿਆ ਹੋਇਆ ਹੈ, ਇਹ ਤੁਰਿਆ ਆ ਰਿਹਾ ਹੈ। ਹਜ਼ੂਰ ਨੇ ਉਸ ਵੇਲੇ ਕਿਹਾ ਮਰਦਾਨਿਆਂ ਵੇਖ ਤਮਾਸ਼ਾ ਕੀ ਬਣਿਆ ਹੋਇਆ। ਇਹ ਮਹਾਰਾਜ ਸਾਹਿਬ ਦੇ ਪਾਸ ਆ ਕੇ ਆਪਣਾ ਜ਼ੋਰ ਨਾ ਚਲਾ ਸਕਿਆ, ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਕਲਯੁਗ ਤੇ ਰਾਜ ਹੈ, ਤੇ ਕਲਯੁਗ ਮੇਰਾ ਨਾਮ ਹੈ, ਮੈਂ ਬ੍ਰਹਮਾ ਦਾ ਚੌਥਾ ਪੁੱਤਰ ਹਾਂ। ਪਹਿਲਾਂ ਸਤਯੁਗ ਸੀ, ਲੱਖ ਵਰੇ ਦੀ ਉਹਦੀ ਉਮਰ ਸੀ ਤੇ ਉਹ 100 ਵਾਰੀ ਇੱਕ ਵਾਰੀ ਬੀਜਿਆ ਹੋਇਆ ਆਦਮੀ ਭੋਗਦਾ ਸੀ। ਅਤੇ ਇਸ ਪ੍ਰਕਾਰ ਜਿਹੜਾ ਇੱਕ ਆਦਮੀ ਗੁਣ ਕਰੇ ਉਹਦਾ ਗੁਣ ਜਿਹੜਾ ਸੀ ਉਹ 100 ਬੀਜ ਰੂਪ ਹੋ ਕੇ ਫਲਦਾ ਸੀ, ਜਿਹੜਾ ਉਗਣ ਕਰੇ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ, ਤ੍ਰੇਤੇ ਦੇ ਵਿੱਚ ਜਿਹੜਾ ਆਦਮੀ ਕਰੇ ਸਾਰੀ ਨਗਰੀ ਨੂੰ ਭੋਗਣਾ ਪੈਂਦਾ ਸੀ, ਜੈਪੁਰ ਵੀ ਜਿਹੜਾ ਇਹ ਕਰੇ ਸਾਰੀ ਕੁਲ ਨੂੰ ਭੋਗਣਾ ਪੈਂਦਾ ਸੀ, ਕਲਯੁਗ ਜਿਹੜਾ ਕਰਮ ਕਰੇ ਉਹ ਕਰਮ ਦਾ ਫਲ ਆਪ ਭੋਗਦਾ ਹੈ। ਇਹੋ ਜਿਹਾ ਮੇਰਾ ਸੁਭਾਅ ਹੈ, ਮੈਂ ਸਾਰਿਆਂ ਦੇ ਕਰਮ ਧਰਮ ਵਿਗਾੜ ਦਿੱਤੇ, ਕਿਸੇ ਨੂੰ ਨਹੀਂ ਛੱਡਿਆ। ਤੁਸੀਂ ਮਹਾਰਾਜ ਮੇਰੇ ਰਾਜ ਵਿੱਚ ਅਵਤਾਰ ਧਾਰਿਆ ਕਲਿਆਣ ਕਰਨ ਵਾਸਤੇ ਜੀਆਂ ਨੂੰ, ਹੁਣ ਤੁਸੀਂ ਮਹਾਰਾਜ ਪ੍ਰਗਟ ਹੋਏ ਹੋ, ਮੇਰੀ ਭੇਟਾ ਅੰਗੀਕਾਰ ਕਰੋ। ਮਹਾਰਾਜ ਨੇ ਕਿਹਾ ਭਾਈ ਤੇਰੀ ਭੇਟਾ ਅਸੀਂ ਕੋਈ ਅੰਗੀਕਾਰ ਨਹੀਂ ਕਰਨੀ। ਇਹਨੂੰ ਕਿਹਾ ਜੇ ਕਹੋ ਮੈਂ ਮੋਤੀਆਂ ਦੇ ਮੰਦਰ ਬਣਾ ਦਿੰਦਾ ਹਾਂ ਤੇ ਲੇਟ ਕਰ ਦਿੰਦਾ ਕਸੂਰੀ ਆਦਿਕਾਂ ਦਾ, ਇਹ ਅੰਗੀਕਾਰ ਕਰ ਲਓ। ਗੁਰੂ ਸਾਹਿਬ ਜੀ ਕਹਿੰਦੇ ਨੇ ਅਸੀਂ ਇਹਦੇ ਵਿੱਚ ਨਹੀਂ ਪਰਚਣ ਵਾਲੇ। ਬਹੁਤ ਸਾਰੇ ਲੋਕ ਸਾਹਿਬ ਸਿੰਘ ਜੀ ਮਕਾਨਾਂ ਦੇ ਬਣਾਉਣ ਚ ਪਰਚੇ ਰਹਿੰਦੇ ਹਨ, ਇਸ ਕਰਕੇ ਵੀ ਕਲਯੁਗ ਦੀ ਭੇਟਾ ਗੁਰੂ ਸਾਹਿਬ ਨੇ ਸਮਝੀ ਹੈ। ਦੂਜੇ ਲੋਕ ਐਸੇ ਹੈ ਦੁਨੀਆਂ ਦੇ ਅੰਦਰ ਬਾਹਲੇ ਭੋਗਾਂ ਚ ਫਸੇ ਰਹਿੰਦੇ ਹਨ, ਦੂਜੀ ਤੀਜੀ ਸਿੱਧੀਆਂ ਚ ਫਸੇ ਰਹਿੰਦੇ ਹੈ, ਚੌਥੇ ਰਾਜਸਾਂ ਚ ਫਸੇ ਰਹਿੰਦੇ ਹੈ। ਚੋਹਾਂ ਦਾ ਖੰਡਨ ਕੀਤਾ ਇੱਥੇ ਗੁਰੂ ਸਾਹਿਬ ਜੀ ਨੇ ਵਿਰਾਗ ਪੈਦਾ ਕਰਨ ਵਾਸਤੇ। ਮਹਾਰਾਜ ਜੀ ਵਿਰਾਗ ਤੋਂ ਸ਼ੁਰੂ ਕਰਦੇ ਨੇ ਪਵਿੱਤਰ ਬਾਣੀ ਦੇ ਤਾਈ। ਕਲਯੁਗ ਦੀ ਭੇਟਾ ਅੰਗੀਕਾਰ ਨਹੀਂ ਮਹਾਰਾਜ ਨੇ ਕੀਤੀ, ਇਸ ਪ੍ਰਕਾਰ ਕਲਯੁਗ ਦੇ ਨਾਲ ਇਹ ਬਚਨ ਬਲਾਸ ਹੋਏ ਹਨ। ਗੁਰੂ ਮਹਾਰਾਜ ਸਾਹਿਬ ਨੇ ਜਿਸ ਵਕਤ ਇਹ ਬਚਨ ਉਚਾਰੇ ਹਨ ਕਲਯੁਗ ਗੁਰੂ ਸਾਹਿਬ ਦੇ ਚਰਨੀ ਪੈ ਗਿਆ, ਅਧੀਨ ਹੋ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ ਤੂੰ ਦੱਸ ਕੀ ਕਰੇਗਾ। ਇਹਨੂੰ ਕਿਹਾ ਮਹਾਰਾਜ ਮੈਂ ਸਾਰੀ ਦੁਨੀਆਂ ਦੇ ਕਰਮ ਧਰਮ ਵਿਗਾੜ ਦਿਆਂਗਾ, ਭ੍ਰਿਸ਼ਟ ਕਰ ਦਿਆਂਗਾ, ਕਿਸੇ ਦੀ ਸੁਚਮ ਨਹੀਂ ਰਹਿਣ ਦਿਆਂਗਾ, ਕਿਸੇ ਦੇ ਮਨ ਸਾਫ਼ ਨਹੀਂ ਕਰ ਦਿਆਂਗਾ, ਪਿਓ ਤੇ ਪੁੱਤ ਦੀ ਲੜਾਈ ਕਰਾਵਾਂਗਾ, ਨੂੰਹ ਤੇ ਸੱਸਾਂ ਲੜਿਆ ਕਰਨਗੀਆਂ। ਇਸ ਪ੍ਰਕਾਰ ਦੀ ਹਾਲਤ ਹੋਵੇਗੀ, ਦਿਨ ਚਾਰ ਸਾਰੀ ਲੋਕ ਫਸ ਜਾਣਗੇ, ਮੰਦ ਕਰਮਾਂ 'ਚ ਲੱਗ ਜਾਣਗੇ, ਜੀਵਨ ਉੱਚੇ ਨਹੀਂ ਕਿਸੇ ਦੇ ਰਹਿਣਗੇ, ਇਹੋ ਜਿਹਾ ਮੈਂ ਕਰਮ ਕਰਾਂਗਾ। ਮਹਾਰਾਜ ਨੇ ਕਿਹਾ ਭਾਈ ਜਿੱਥੇ ਹਿਰਦੇ 'ਚ ਸਾਡਾ ਸ਼ਬਦ ਦਾ ਨਿਵਾਸ ਹੋਵੇ ਕਲਯੁਗ, ਉੱਥੇ ਤੇਰਾ ਜ਼ੋਰ ਨਹੀਂ ਪੈਣਾ ਚਾਹੀਦਾ। ਇਹਨੂੰ ਕਿਹਾ ਸੱਚੇ ਪਾਤਸ਼ਾਹ ਜਿਹਨਾਂ ਦੇ ਅੰਦਰ ਭੈ ਹੋਵੇਗਾ, ਸ਼ਬਦ ਵਸਿਆ ਹੋਊ, ਉਹ ਤੇ ਮੇਰਾ ਜ਼ੋਰ ਨਹੀਂ ਚੱਲੇਗਾ। ਇਸ ਪ੍ਰਕਾਰ ਮਹਾਰਾਜ ਸਿੱਖਾਂ ਨੂੰ ਕਲਯੁਗ ਤੋਂ ਬਚਾਉਣ ਵਾਸਤੇ ਨਾਮ ਦੀ ਲੇਵ ਬਖਸ਼ੀ ਹੈ ਸਾਹਿਬ ਸਿੰਘ ਜੀ, ਜਿਸ ਅੰਦਰ ਪਰਮੇਸ਼ੁਰ ਦਾ ਨਾਮ ਹੈ ਉਹਦੇ ਮਹਾਰਾਜ ਜੀ ਨੂੰ ਬਚਨ ਹੈ। ਇੱਕੋ ਨਾਮ ਮਨ ਮਨ ਕਰ ਕਲੇਸ਼ ਉਸਦੇ ਮਿਟਦੇ ਹਨ ਜੀ। ਇਹ ਜਗਤ ਪਰਮੇਸ਼ਰ ਦੇ ਨਾਮ ਦਾ ਪ੍ਰਵੇਸ਼ ਹੋ ਜਾਂਦਾ ਹੈ। ਇਹ ਬਚਨ ਪੰਜਵੇਂ ਪਾਤਸ਼ਾਹ ਨੂੰ ਕਿਹਾ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਫਿਰ ਕਰ ਜੀ ਨੂੰ ਕਿਹਾ, ਮਹਾਰਾਜ ਮੇਰੀ ਕੋਈ ਭੇਟਾ ਅੰਗੀਕਾਰ ਕਰੋ। ਮਹਾਰਾਜ ਨੇ ਕਿਹਾ, ਚੌਥੇ ਸਰੂਪ ਚ ਹੋ ਕੇ ਤੇਰੀ ਭੇਟਾ ਅੰਗੀਕਾਰ ਕਰਾਂਗੇ, ਮਾਇਆ ਵਿਚ ਨਿਰਲੇਪ ਰਹਾਂਗੇ। ਉਹ ਚੌਥੇ ਪਾਤਸ਼ਾਹ ਦੇ ਮਹਾਰਾਜ ਸਾਹਿਬ ਜੀ ਨੂੰ ਸਾਰੀ ਚੌਥੇ ਪਾਤਸ਼ਾਹ ਦੇ ਪਾਸ ਭੇਟਾ ਇਹਨੂੰ ਕੀਤੀ ਹੈ। ਉਹ ਭੇਟਾ ਨੂੰ ਅੰਗੀਕਾਰ ਗੁਰੂ ਸਾਹਿਬ ਨੇ ਕੀਤਾ ਹੈ ਤੇ ਨਿਰਲੇਪ ਰਹੇ ਪਦਾਰਥਾਂ ਦੇ ਹੁੰਦਿਆਂ ਵੀ। ਇਸ ਪ੍ਰਕਾਰ ਸਤਿਗੁਰੂ ਜੀ ਆਪ ਜੀ ਨੂੰ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਨੂੰ ਕਹੇ, ਬਾਰਾਂ ਕੋਹ ਤੇਰਾ ਜ਼ੋਰ ਸਾਡੇ ਉੱਤੇ ਨਹੀਂ ਚੱਲ ਸਕਿਆ, ਬਾਰਾਂ ਕੋਹ ਤੋਂ ਦੂਰ ਰਹੇਗਾ। ਦੂਜੇ ਸਰੂਪ ਵਿੱਚ ਤੂੰ 6 ਕੋਹ ਤੱਕ ਦੂਰ ਰਹੇਗਾ, ਨੇੜੇ ਨਹੀਂ ਆ ਸਕੇਗਾ। ਤੀਜੇ ਸਰੂਪ ਚ ਬਾਹਰ ਅੱਗੇ ਆ ਜਾਏਗਾ ਪਰ ਜ਼ੋਰ ਨਹੀਂ ਚੱਲੇਗਾ। ਚੌਥੇ ਸਰੂਪ ਚਰਨੀ ਲਾ ਲਾਂਗੇ ਫਿਰ ਵੀ ਨਿਰਲੇਪ ਰਹਾਂਗੇ। ਕਿਉਂ ਇਹ ਮਾਇਆ ਦੇ ਪਦਾਰਥ ਜਿੰਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਖੇਤੀ ਕਰਾ ਕੇ ਲੰਗਰ ਚਲਾਉਂਦੇ ਰਹੇ ਹੈ, ਕਿਸੇ ਦੀ ਭੇਟਾ ਨਹੀਂ ਲਈ। ਗੁਰੂ ਅੰਗਦ ਸਾਹਿਬ ਮਹਾਰਾਜ ਨਿਵਰਤੀ ਰੱਖੀ ਹੈ। ਗੁਰੂ ਅਮਰਦਾਸ ਸਾਹਿਬ ਜੀ ਰਸਤਾ ਦੇ ਗੱਡੇ 12 ਦੇ ਖੜੇ ਰਹਿੰਦੇ, ਪਰ ਵਾਰੀ ਅਨੁਸਾਰ ਲੰਗਰ ਮਹਾਰਾਜ ਸਾਹਿਬ ਲੋਕਾਂ ਦਾ ਲਿਆ ਕਰਦੇ, ਵੱਧ ਨਾ ਲਿਆ ਕਰਦੇ। ਰਾਤ ਨੂੰ ਜਿੰਨਾ ਅੰਨ ਬਚਦਾ ਪਾਣੀ ਵੀ ਘਰਿਆਂ ਦਾ ਮੂਹਦਾ ਕਰਾ ਦਿਆ ਕਰਦੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਨਿਵਰਤੀ ਗੁਰੂ ਸਾਹਿਬ ਜੀ ਰੱਖੀ ਸੀ। ਇਹ ਗੁਰੂ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਦੇ ਪਾਸ ਭਾਵੇਂ ਪਦਾਰਥ ਸਾਰੇ ਆਏ ਪਰ ਫਿਰ ਵੀ ਨਿਰਲੇਪ ਰਹੇ, ਮਾਇਆ ਦੇ ਅੰਦਰ ਉਦਾਸ ਰਹੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਕਲਜੀ ਨੇ ਕਿਹਾ ਕਿ ਮਹਾਰਾਜ ਮੈਨੂੰ ਕੋਈ ਸਮਾਂ ਦਿਓ। ਮਹਾਰਾਜ ਸਾਹਿਬ ਨੂੰ ਉਸ ਵੇਲੇ ਕਿਹਾ ਕਿ ਜਦੋਂ ਕੜਾਹ ਪ੍ਰਸ਼ਾਦ ਵਰਤਿਆ ਕਰੋ, ਉਸ ਵਕਤ ਤੈਨੂੰ ਖੁੱਲ ਹੈ। ਇਹ ਨਿਆਣੇ ਬੱਚੇ ਜਿਹੜੇ ਰੌਲਾ ਪਾਉਂਦੇ, ਮੇਰਾ ਹੀ ਕਲਯੁਗ ਬਣ ਕੇ ਉਸ ਵੇਲੇ ਆਉਂਦੇ ਹਨ ਸਾਧ ਸੰਗਤ ਜੀ। ਇਸ ਪ੍ਰਕਾਰ ਇਹ ਬਚਨ ਬਿਲਾਸ ਕਲਯੁਗ ਦੇ ਨਾਲ ਹੋਏ ਸਨ। ਇਹ ਵਿਰਾਗਮਈ ਉਪਦੇਸ਼ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ।
ਮੋਤੀ ਤਾਂ ਮੰਦਰ,
ਇਹਨੂੰ ਕਿਹਾ ਸੀ ਦੋਹਾਂ ਚੀਜ਼ਾਂ ਨੂੰ ਲਾ ਕੇ ਮੈਂ ਸਾਰੀ ਦੁਨੀਆਂ ਨੂੰ ਵਸ ਕਰ ਲਾਂਗਾ, ਜਾਂ ਭੋਗਣ ਚ ਵਸਾ ਦਿਆਂਗਾ ਤੇ ਜੇ ਖਾਣ ਪੀਣ ਚ ਲਾ ਦਿਆਂਗਾ। ਦੋਹਾਂ ਚੀਜ਼ਾਂ ਨੂੰ ਜਿਹੜਾ ਬਚਰੂ ਉਹ ਗੁਰਮੁਖ ਰਹਿ ਸਕੇਗਾ, ਜਿਹੜਾ ਖਾਣ ਦੇ ਸਵਾਦਾਂ ਤੋਂ ਬਚਰੂ, ਭੋਗਣ ਦੇ ਸਵਾਦਾਂ ਤੋਂ ਬਚੂ, ਉਹ ਲਾਇਕ ਬਣੇਗਾ।
ਮੋਤੀ ਤਾਂ ਮੰਦਰ ਉਸਰ ਹੈ।
ਮਹਾਰਾਜ ਸਾਹਿਬ ਕਹਿਣ ਲੱਗੇ, ਹੇ ਕਲਯੁਗ, ਜੇ ਕਰਕੇ ਮੋਤੀਆਂ ਨੂੰ ਇੱਟਾਂ ਪੱਥ ਪੱਥ ਕੇ ਮੰਦਰ ਸਾਰ ਗਏ, ਇਹ ਤੂੰ ਆਪਣਾ ਸੇਵਾ ਕਰਨ ਦੀ ਜਾਚ ਸਾਨੂੰ ਦੱਸਣਾ ਕਰੇ ਕਿ ਮੈਂ ਇਹ ਜਿਹਾ ਸੇਵਕ ਹਾਂ ਤੁਹਾਡਾ। ਪੰਡਿਤ ਤਾਰਾ ਸਿੰਘ ਜੀ ਨੇ ਕੀਤਾ, ਸੋਨੇ ਦੇ ਮੰਦਰ ਉਸਾਰ ਕੇ ਤੇ ਮੋਤੀ ਵਿੱਚ। ਹਾਂਜੀ,
ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾ।
ਸੋਨੇ ਦੇ ਮੰਦਰ ਜੇ ਤੂੰ ਉਸਾਰ ਗਏ ਤੇ ਮੋਤੀ ਤਾਂ ਰਤਨੀ ਤਾਂ ਹੋਏ ਜੜਾ। ਮੋਤੀਆਂ ਦੇ ਰਤਨਾਂ ਦੇ ਜਵਾਊ ਗਹਿਣੇ ਜੜ ਗਏ ਨੇ। ਸ੍ਰੀ ਰਾਜ ਦਾ ਟੀਕਾ ਕਰਦੇ ਪੰਡਿਤ ਤਾਰਾ ਸਿੰਘ ਜੀ ਨੇ ਤੁਕਦੇ ਅਰਥ ਕੀਤੇ ਹਨ। ਹਜ਼ੂਰ ਕਹਿੰਦੇ ਜੇ ਮੋਤੀਆਂ ਦੇ ਵੀ ਮੰਦਰ ਉਸਾਰ ਗਏ ਤੇ ਰਚਨਾ ਦੇ ਉੱਤੇ ਜੜਾਈ ਜੜਦੇ, ਭੁੱਖਣ ਜੜਦੇ।
ਕਸਤੂਰ ਕੰਗੂ ਅਗਰ ਚੰਦਨ,
ਕਸਤੂਰ ਕਸਤੂਰੀ ਮਿਰਗਮਦ ਹਰਨ ਹੇਮਕੁੰਟ ਵਾਲੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚੋਂ ਕਸਤੂਰੀ ਨਿਕਲਦੀ ਹੈ ਧੁੰਨੀ ਵਿੱਚੋਂ। ਹਰੇਕ ਹਰਨ ਦੇ ਅੰਦਰ ਕਸਤੂਰੀ ਨਹੀਂ ਹੁੰਦੀ, ਸੋ ਕਸਤੂਰੀ ਜੇ ਕਰਕੇ ਜੋ ਹਰਨ ਦੇ ਪੇਟ ਵਿੱਚੋਂ ਨਿਕਲਦੀ ਨਾਭੀ ਵਿੱਚੋਂ, ਉਹ ਕਸਤੂਰੀ ਮਹਿਕਦਾਰ ਹੁੰਦੀ ਹੈ ਤੇ ਕੰਗੂ ਕੇਸਰ। ਤੇ ਅਗਰ ਮੈਂ ਪੇਟ ਦੀ ਲੱਕੜੀ ਹੁੰਦੀ ਹੈ ਖੁਸ਼ਬੂਦਾਰ, ਤੇ ਚੰਨਣ ਆਦਿਕ
ਦੀਪ ਆਵੇ ਚਾਰ,
ਇਹ ਸਾਰੇ ਮਕਾਨ ਜਿਹੜੇ ਆ ਇਹਨਾਂ ਸੁਗੰਧੀਆਂ ਨਾਲ ਲਿਪੇ ਹੋਏ ਹੋਣ, ਤੇ ਬੈਠਣ ਨੂੰ ਚਾਹ ਆਵੇ ਇਹਨਾਂ ਮਕਾਨਾਂ ਚ, ਇਹੋ ਸੁੰਦਰ ਮਕਾਨ ਬਣ ਜਾਣ। ਕਸਤੂਰੀ ਤੇ ਕੇਸਰ ਤੇ ਅਗਰ ਤੇ ਚੰਨਣ ਆਪਦੇ ਸਰੀਰ ਤੇ ਪੋਚਾ ਲਾਇਆ ਹੋਵੇ, ਲਿਪਿਆ ਹੋਵੇ, ਤੇ ਚਾਹ ਆਵੇ ਸਾਰਿਆਂ ਨੂੰ ਮਿਲਣ ਦਾ ਵੇਖਣ ਦਾ।
ਮਤ ਦੇਖ ਭੁੱਲਾ ਵਿਸਰੈ,
ਤੇ ਭਾਈ ਮਤਾਂ ਦੇਖ ਕਰਕੇ ਭੁੱਲ ਜਾਵੇ ਸਾਡਾ ਚਿੱਤ, ਤੇ ਸਾਨੂੰ ਵਾਹਿਗੁਰੂ ਵਿਸਰ ਜਾਵੇ।
ਮੇਰਾ ਚਿੱਤ ਨਾ ਆਵੇ ਨਾ,
ਪਰਮੇਸ਼ਰ ਦੇ ਸਨਮੁਖ ਚਿੱਤ ਕਹਿੰਦੇ ਆ, ਜੋੜ ਕੇ ਕਹਿੰਦੇ, ਹੇ ਪਰਮੇਸ਼ਰ ਤੇਰਾ ਨਾਮ ਚੇਤੇ ਨਾ ਹੀ ਆਵੇ, ਕੀ ਪਤਾ। ਇਸ ਕਰਕੇ ਅਸੀਂ ਇਹਨਾਂ ਚੁਣੀ ਪਰਚਣਾ ਚਾਹੁੰਦੇ ਕੀ ਆ, ਸੋਹਣੇ ਮਕਾਨਾਂ ਨੂੰ ਵੇਖ ਕੇ, ਕਸ਼ਮੂਆਂ ਨੂੰ ਵੇਖ ਕੇ, ਇਹ ਤੇਰੇ ਨਾਮ ਨੂੰ ਭੁੱਲ ਬੈਠੀਏ, ਦੂਸਰਿਆਂ ਹੋਣ ਦੀ ਖਬਰਾਂ ਫਿਰ ਤੇਰਾ ਨਾਮ ਚੇਤੇ ਆਵੇ ਕਿ ਨਾ। ਇਸ ਕਰਕੇ ਅਸੀਂ ਮੰਦਰਾਂ ਚ ਚਿੱਤ ਨਹੀਂ ਲਾਉਂਦੇ ਹਾਂ।
ਹਰ ਦਿਨ ਜੀਉ ਜਲ ਬਲ ਜਾ,
ਅਸੀਂ ਕਹੇ ਨਹੀਂ ਕਿ ਕੀਤਾ ਹਰੀ ਅਕਾਲ ਪੁਰਖ, ਆਪ ਤੋਂ ਬਗੈਰ ਜਿਹੜਾ ਜੀਉ ਹੈ ਇਹ ਜਲਦੀ ਹੀ ਬਲ ਜਾਂਦਾ ਹੈ, ਸਿੱਧਰ ਹੀ ਸੜ ਜਾਂਦਾ ਹੈ, ਕ੍ਰਿਸ਼ਨਾ ਦੀ ਜਲ ਅਗਨੀ ਕਰਕੇ ਬਲ ਜਾਂਦਾ ਹੈ, ਈਰਖਾ ਦੀ ਅੱਗ ਕਰਕੇ ਜਲ ਜਾਂਦਾ ਹੈ, ਕ੍ਰੋਧ ਦੀ ਅੱਗ ਕਰਕੇ ਜਲ ਬਲ ਕੇ ਸਵਾਹ ਹੋ ਜਾਂਦਾ ਹੈ।
ਮੈਂ ਆਪਣਾ ਗੁਰਪੂਛ ਦੇਖਿਆ,
ਸਾਡੇ ਗੁਰੂ ਕੌਣ ਹੈ, ਅਕਾਲ ਪੁਰਖ। ਮਹਾਰਾਜ ਸਾਹਿਬ ਜੀ ਨੂੰ ਜਦੋਂ ਸੱਚਖੰਡ ਚ ਗਏ ਆ ਦੁਨੀਆ ਹੀ, ਉਸ ਵੇਲੇ ਮਹਾਰਾਜ ਸਾਹਿਬ ਨੂੰ ਕਿਹਾ ਜੀ ਸੰਸਾਰ ਦੇ ਅੰਦਰ ਮਰਿਆਦਾ ਗੁਰੂ ਧਾਰ ਕੇ ਉਪਦੇਸ਼ ਦੇਣਾ। ਅਕਾਲ ਪੁਰਖ ਨੇ ਕਿਹਾ ਚੰਗਾ ਅਸੀਂ ਤੁਹਾਨੂੰ ਗੁਰੂ ਬਣ ਕੇ ਉਪਦੇਸ਼ ਦਿੰਦੇ ਹਾਂ। ਉਸ ਵੇਲੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੀਨੀ ਸਾਹਿਬ ਅੰਗਦ ਪ੍ਰਸਾਦ, ਇਹ ਮੰਤਰ ਮਹਾਰਾਜ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਨੂੰ ਪ੍ਰਗਟ ਕਰਕੇ ਦਿੱਤਾ। ਇਸ ਦੁਆਰਾ ਮਹਾਰਾਜ ਸਾਹਿਬ ਸੰਸਾਰ ਦਾ ਉਧਾਰ ਕੀਤਾ। ਇਸ ਪ੍ਰਕਾਰ ਇਹ ਮੂਲ ਮੰਤਰ ਲੈ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਵਿੱਚੋਂ ਦੇਵੀ ਦੇ ਰਸਤੇ ਆਏ ਸਨ। ਤੀਏ ਦਿਨ ਬੇਬੇ ਨਾਨਕ ਜੀ ਰਾਧਨ ਤੋਂ ਪ੍ਰਗਟ ਹੋਏ ਸਨ। ਉਹ ਫਿਰ ਕੜਾ ਪ੍ਰਸਾਦ ਕਰਕੇ ਮਹਾਰਾਜ ਜਿੰਨੀ ਸੰਗਤ ਦਰਸ਼ਨ ਕਰਨ ਆਈ ਸੀ ਸਾਰਿਆਂ ਨੂੰ ਸੁਲਤਾਨਪੁਰ ਵਿੱਚ ਮੂਲ ਮੰਤਰ ਪਹਿਲਾਂ ਪੜ੍ਹਾਇਆ, ਫਿਰ ਦੇਹ ਸੰਤਾਂ ਜਾ ਕੇ ਨਾਮ ਦੀ ਜੋ ਬਖਸ਼ੀ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਦੇ ਕਈ ਮਹਾਰਾਜ ਸਾਹਿਬ ਦਾ ਗੁਰੂ ਸਾਹਿਬ ਸਿੰਘ ਜੀ ਜਿਹੜੇ ਹਨ ਖਵਾਜਾ ਆਦਿਕ ਦੱਸਦੇ ਹਨ, ਅਤੇ ਕੋਈ ਸਾਧ ਸੰਗਤ ਜੀ ਇਸੇ ਪ੍ਰਕਾਰ ਕੋਈ ਕਿਸੇ ਨੂੰ ਦੱਸਦੇ ਹੈ, ਕੋਈ ਕਿਸੇ ਨੂੰ, ਸਭ ਗਲਤੀ ਕਰਦੇ ਹਨ। ਅਤੇ ਭਾਈ ਪੰਡਿਤ ਰਮਿੰਦਰ ਸਿੰਘ ਜੀ ਨੇ ਤਾਂ ਖਵਾਜਾ ਪੀਰ ਆਦਿਕ ਸਾਧ ਵੇਲੇ ਗੁਰੂ ਸਾਹਿਬ ਨੂੰ ਮਿਲੇ ਹੈ, ਉਹਨਾਂ ਨੇ ਗੁਰੂ ਸਾਹਿਬ ਦੀ ਸਿੱਖੀ ਧਾਰਨ ਕੀਤੀ ਹੈ, ਚਰਨਾਮਤ ਪੀ ਕੇ ਨਿਹਾਲ ਹੋਏ ਹੈ। ਇਹ ਉਹਨਾਂ ਨੇ ਲਿਖਿਆ ਰਮੇਸ਼ਰ ਸਿੰਘ ਰਮਿੰਦਰ ਸਿੰਘ ਪੰਡਿਤ ਨੇ ਸੰਸਕ੍ਰਿਤ ਦਾ ਇੱਕ ਪੁਸਤਕ ਹੈ, ਉਹਦੇ ਵਿੱਚ ਬਣਾ ਕੇ ਲਿਖਿਆ ਹੋਇਆ ਪ੍ਰਸੰਗ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹਨਾਂ ਨੇ 53 ਜਨਕ ਦੱਸੇ ਹੈ। 53ਵਾਂ ਜਨਕ ਜਿਹੜਾ ਹੋਇਆ ਹੈ ਇਹ ਰਾਮ ਚੰਦਰ ਜੀ ਦਾ ਸਸਰਾ ਜਿਹੜਾ ਹੋਇਆ ਸੀਤਾ ਦਾ ਪਿਤਾ, ਉਹ 53ਵਾਂ ਜਨਕ ਸੀ, 9ਵੀਂ ਜਨਕ ਹੁੰਦਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਉਹਦੇ ਵਿੱਚ ਇਹ ਗੁਰੂ ਮਹਾਰਾਜ ਸਾਹਿਬ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਮਹਾਰਾਜ ਸਾਹਿਬ ਨੂੰ ਖਵਾਜਾ ਪੀਰ ਮਿਲਿਆ ਤੇ ਗੁਰੂ ਮਹਾਰਾਜ ਸਾਹਿਬ ਤੋਂ ਸਿੱਖਿਆ ਅਸੀਂ ਸਾਧ ਵੇਲੇ ਦੀ ਨਹੀਂ ਸੀ। ਇਸੇ ਪ੍ਰਕਾਰ ਹੋਰ ਪ੍ਰਸੰਗ ਆਉਂਦੇ ਹੈ ਕਿ ਜਿਹੜਾ ਤੀਜੇ ਪਾਤਸ਼ਾਹ ਦੇ ਵੇਲੇ ਅਕਬਰ ਬਾਦਸ਼ਾਹ ਨੂੰ ਮਾਰਨ ਦੀ ਸ਼ਰਨ ਲਈ ਸੀ, ਉਸ ਵੇਲੇ ਜਿਹੜੇ ਸਮਝੇ ਜੈਮਲ ਤੇ ਸੱਤਾ ਉਹਨਾਂ ਦੀ ਲੜਕੀ ਦਾ ਸਤ ਕਾਇਮ ਰੱਖਣ ਵਾਸਤੇ ਉਹਨਾਂ ਆਪਦੇ ਕਟਾਰੀ ਮਾਰ ਕੇ ਪਹਿਲਾਂ ਹੀ ਸ਼ਹੀਦੀ ਪਾ ਲਈ ਸੀ, ਉਹਨਾਂ ਦੇ ਹੱਥ ਨੂੰ ਸੀ ਆਈ। ਇਹ ਵੀ ਪ੍ਰਸੰਗ ਸਹੀ ਕਰਾਉਂਦਾ ਹੈ ਤੇ ਅਕਬਰ ਦੇ ਪਾਸੇ ਮਾਰੇ ਸਤੀਆਂ ਹੋਣੋਂ ਬੰਦ ਕਰਾਈਆਂ ਸਨ, ਜੋ ਦਾ ਮਾਮਲਾ ਬੰਦ ਕਰਾਇਆ ਸੀ। ਇਹ ਵੀ ਦਸ ਗੁਰਦੇਵ ਦਵਾਕਰ ਦੇ ਵਿੱਚ ਉਹਨੇ ਪ੍ਰਸੰਗ ਲਿਖਿਆ, ਗੁਰਦੇਵ ਦਵਾਕਰ ਵਿੱਚ ਇਹ ਉਹਨੂੰ ਸੰਸਕ੍ਰਿਤ ਦਾ ਪੁਸਤਕ ਬਣਾਇਆ, ਉਹਦੇ 'ਚ ਪ੍ਰਸੰਗ ਆਉਂਦੇ ਹਨ। ਜੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਉਸ ਥਾਂ ਜ਼ਿਕਰ ਆਉਂਦਾ ਹੈ,
ਮੈਂ ਆਪਣਾ ਗੁਰ ਪੂਛ ਦੇ
ਗੁਰੂ ਸਾਹਿਬ ਦਾ ਗੁਰੂ ਤਾਂ ਅਕਾਲ ਪੁਰਖ ਸੀ। ਗੁਰੂ ਸਾਹਿਬ ਆਪਦੀ ਬਾਣੀ 'ਚ ਗੁਰੂ ਨੂੰ ਲੁਕਾਉਂਦੇ ਨਹੀਂ, ਕਿਉਂਕਿ ਮਹਾਰਾਜ ਦਾ ਬਚਨ ਜੋ ਗੁਰਗੋਪੇ ਆਪਣਾ ਸੋ ਭਲਾ ਨਾ ਸੀ, ਆਪਦੇ ਗੁਰੂ ਨੂੰ ਜਿਹੜਾ ਛੁਪਾ ਕੇ ਰੱਖਦਾ ਚੰਗਾ ਨਹੀਂ। ਸੋ ਜਿਹਨੂੰ ਗੁਰਗੋਪੇ ਆਪਣਾ ਸੋ ਲਹਿੰਦੇ ਤਾਂ ਫਰਾਹੀ ਆਦਿਕ ਵਾਕ ਕਹੇ ਹੈ। ਇਸ ਕਰਕੇ ਆਪਣੇ ਗੁਰੂ ਮਹਾਰਾਜ ਨੇ ਕਿਹਾ ਪਰੰਪਰ ਪਾਲ ਬ੍ਰਹਮ ਪਰਮੇਸ਼ਵਰ ਨਾਨਕ ਗੁਰ ਮਿਲਿਆ ਸੋਈ ਜੀ, ਜਿਹੜਾ ਪ੍ਰਕਿਰਤੀ ਤੋਂ ਪਰੇ ਹੈ ਅਤੇ ਪਾਰਬਮ ਪਰਮੇਸ਼ਰ ਹੈ, ਸਾਨੂੰ ਉਹ ਗੁਰੂ ਮਿਲਿਆ ਹੈ। ਗੁਰੂ ਨਾਨਕ ਮਿਲਿਆ ਪਾਰਬਮ ਤੇ ਚਰਨਾਂ ਕੋ ਬਲਿਹਾਰਾ, ਗੁਰੂ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਪਾਰਬਮ ਮਿਲਿਆ ਤੇ ਮਹਾਰਾਜ ਆਪਦੇ ਚਰਨਾਂ ਤੋਂ ਬਲਿਹਾਰ ਜਾਂਦੇ ਹੈ। ਹੋਰ ਤੁਕਾਂ ਜੀ ਪਹਿਲੇ ਪਾਤਸ਼ਾਹ ਨੇ ਆਪ ਲਿਖਿਆ ਬਚਨ, ਉਹ ਇਹ ਹਨਗੇ ਹਰ ਗੁਰ ਮੂਰਤ ਏਕਾ ਵਰਤੇ ਨਾਨਕ ਹਰ ਗੁਰ ਪਾਇਆ, ਹਰੀ ਅਕਾਲ ਪੁਰਖ ਦੇ ਗੁਰੂ ਇੱਕੋ ਸਰੂਪ ਚ ਵਰਦੇ ਹੈ, ਸਾਨੂੰ ਅਕਾਲ ਪੁਰਖ ਉਹ ਗੁਰੂ ਚੰਗਾ ਲੱਗਦਾ ਹੈ। ਇਸ ਕਰਕੇ ਅਕਾਲ ਮੂਰਤ ਗੁਰਦੇਵ ਨੂੰ ਮਹਾਰਾਜ ਨੇ ਗੁਰੂ ਧਾਰਿਆ ਹੈ, ਕਿਸੇ ਬੰਦੇ ਨੂੰ ਗੁਰੂ ਨਹੀਂ ਧਾਰਿਆ। ਇਸੇ ਕਰਕੇ ਬੇਧਾਰੀ ਦਾ ਸਿੱਖ ਕੋਈ ਲਿਹਾਜ਼ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬਾਣੀ ਤੇ ਜ਼ਿਕਰ ਰੱਖਦੇ ਹੈ। ਬ੍ਰਹਮਾ ਨੂੰ ਵੀ ਪਹਿਲਾਂ ਬਾਣੀ ਨੂੰ ਗੁਰੂ ਧਾਰਿਆ ਸੀ, ਇਸ ਪ੍ਰਕਾਰ ਆਕਾਸ਼ ਬਾਣੀ ਦੁਆਰਾ ਬ੍ਰਹਮਾ ਨੂੰ ਸਿੱਖਿਆ ਮਿਲੀ ਸੀ। ਇਸੇ ਪ੍ਰਕਾਰ ਸਾਧ ਸੰਗਤ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ 5 ਪਿਆਰੇ ਬਣਾ ਕੇ ਬਾਣੀ ਨੂੰ ਗੁਰਤਾ ਗੱਦੀ ਬਖਸ਼ੀ ਹੈ। ਸਿੱਖਾਂ ਦੇ ਅੰਦਰ ਇਹ ਰਿਵਾਜ਼ ਨਹੀਂ ਕਿ ਕਿਸੇ ਦੇਹ ਨੂੰ ਗੁਰੂ ਮੰਨਣਾ, 5 ਪਿਆਰਿਆਂ ਨੂੰ ਅੰਮ੍ਰਿਤ ਦੀ ਸੇਵਾ ਕਰਨੀ ਹੈ, ਸਰਗੁਣ ਸਲੂਕ ਹੋ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਰੱਖਣਾ, ਸਿੱਖ ਨੇ ਗੁਰਬਾਣੀ ਦੁਆਰਾ ਨਿਹਾਲ ਹੋਣਾ ਹੈ। ਇਹ ਬਚਨ ਆਪ ਨੇ ਮਰਿਆਦਾ ਕਰਕੇ ਕਾਇਮ 5 ਪ੍ਰਮਾਣ ਦੀ ਪੌੜੀ 'ਚ ਵੀ ਦੱਸੀ ਹੈ। ਇੱਥੇ ਆਪ ਦੱਸਦੇ ਹਨ,
ਮੈਂ ਆਪਣਾ ਗੁਰ ਪੂਛ ਦੇਖਿਆ,
ਆਪਣਾ ਸਾਡਾ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਪੁੱਛ ਕੇ ਵੇਖਿਆ ਹੈ।
ਅਗਰ ਨਾਹੀਂ ਖਾ,
ਹੋਰ ਕੋਈ ਮਹਾਰਾਜ ਤੋਂ ਬਗੈਰ ਖਾ ਨਹੀਂ ਹੈ ਟਿਕਾਣਾ ਮੁਕਤ ਹੋਣ ਦਾ, ਸਭ ਕਾਲ ਦੇ ਗ੍ਰਸੇ ਹੋਏ ਜੀਵ ਜੰਤਾਂ ਨੇ ਸਭਨਾਂ ਨੂੰ ਕਾਲ ਖਾਂਦਾ ਹੈ।
ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ,
ਇਹ ਗੱਲ ਜੇ ਕਰਕੇ ਧਰਤੀ ਜਿਹੜੀ ਹੈ ਹੀਰੇ ਦੇ ਜਿਹੜੇ ਹੋਏ ਹੋਣ ਤੇ ਲਾਲ ਜੜੇ ਹੋਏ ਹੋਣ, ਜੜਤੀ ਹੋਵੇ
ਲਾਲ ਜੜਾ,
ਅਤੇ ਪਲੰਘਾਂ ਦੇ ਵਿੱਚ ਹਾਥੀ ਦੇ ਦੰਦ ਦੇ ਪਲੰਗ ਹੋਣ, ਸੋਨੇ ਦੇ ਪਲੰਗ ਹੋਣ, ਉਹਦੇ 'ਚ ਲਾਲ ਜੜੇ ਹੋਏ ਹੋਣ,
ਮੋਹਣੀ ਮੁਖ ਮਣੀ ਸੋਹੈ,
ਅਤੇ ਮੋਹਣੀਆਂ ਇਸਤਰੀਆਂ ਹੋਣ, ਮੂੰਹਾਂ ਤੇ ਜਿਹਨਾਂ ਦੇ ਮਣੀਆਂ ਜੋ ਭੂਖਣ ਪਾਏ ਹੋਏ ਗਹਿਣੇ ਸੋਹਣੇ ਹੋਣ, ਮੁਖ ਜੀਆਂ ਦੇ ਮਣੀਆਂ ਵਰਗੇ ਸੁੰਦਰ ਸੋਹਣੇ ਹੋਣ,
ਸਾਰੇ ਰੰਗ ਪਸਾ
ਉਹਨਾਂ ਦੇ ਨਾਲ ਮਿਲ ਕਰਕੇ ਰੰਗ ਕੌਂਤਕਾਂ ਦਾ ਪਸਾਰਾ ਕਰ ਲਵੇ, ਉਹਨਾਂ ਦੇ ਨਾਲ ਹੱਸਣਾ ਆਦਿਕ ਬੋਲਣਾ ਚੇਸ਼ਟਾ ਕਰਨੀ ਕਰ ਲਵੇ, ਤਾਂ ਵੀ ਅਸੀਂ ਚੰਗਾ ਨਹੀਂ ਸਮਝਦੇ ਹਾਂ।
ਦੇਖ ਭੁੱਲਾ ਵਿਸਰੈ,
ਇਹ ਕਲਯੁਗ ਮਤਾਂ ਦੇਖ ਕੇ ਇਹਨਾਂ ਪਦਾਰਥਾਂ ਨੂੰ ਭੁੱਲ ਜਾਈਏ, ਵਾਹਿਗੁਰੂ ਦਾ ਨਾਮ ਵਿਸਰ ਜਾਵੇ,
ਚਿਤ ਨਾ ਆਵੇ,
ਇਹ ਪਿਆਰਿਆ ਤੇਰੇ ਪਦਾਰਥਾਂ ਚ ਲੱਗਿਆ ਸਾਨੂੰ ਪਰਮੇਸ਼ਰ ਤੇਰਾ ਨਾਮ ਚੇਤੇ ਨਹੀਂ ਆਵੇ, ਇਸ ਕਰਕੇ ਇਹਨਾਂ ਚੀਜ਼ਾਂ ਚ ਨਹੀਂ ਅਸੀਂ ਚੰਗੇ ਪੜੀਆਂ ਚ ਚੰਗੀਆਂ ਸੇਜਾਂ ਵਿੱਚ ਮੋਹਣੀਆਂ ਦੇ ਮੂੰਹ ਵੇਖਣ ਚ ਨਹੀਂ ਚਿੱਤ ਜੋੜਦੇ, ਵਾਹਿਗੁਰੂ ਨੂੰ ਚੇਤੇ ਕਰਨਾ ਚੰਗਾ ਸਮਝਦੇ ਹਾਂ। ਅਧਿਕਾਰੀ ਮਤ ਦੇਖ, ਇਸੇ ਪ੍ਰਕਾਰ ਮੋਤੀ ਦਾ ਮੰਦਰ ਉਸਰਾ, ਜੇ ਮੋਤੀਆਂ ਦੇ ਮੰਦਰ ਉਸਰ ਜਾਣ, ਦਸਵੇਂ ਦੁਆਰ ਵਿੱਚ ਮੋਤੀਆਂ ਵਰਗੀਆਂ ਮਿੱਝ ਦੀਆਂ ਬੋਟੀਆਂ ਚੌਂਕਦੀਆਂ, ਉਹ ਤੈਨੂੰ ਉਸਰੇ ਹੋਏ ਦਿਸਣ ਲੱਗ ਜਾਣ।
ਰਤਨੀ ਤਾਂ ਹੋਏ ਜਿਹੜਾ
ਰਤਨਾ ਦੀ ਨਿਆਈ ਜਿਹੜੀਆਂ ਵਿੱਚ ਮਿੱਝ ਦੀਆਂ ਬੋਟੀਆਂ ਹਨ, ਉਹ ਜੜਾਈ ਜਿਹੜੇ ਹੋਏ ਤੈਨੂੰ ਪ੍ਰਤੀਤ ਹੋਣ।
ਸੂਰ ਕੁੰਜੀ ਅਗਰ
ਕਸਤੂਰੀ ਵਰਗੀ ਮਹਿਕ ਆਉਣ ਲੱਗ ਜਾਂਦੀ ਜੋਗੀ ਕੋ, ਅਗਰ ਤੇ ਦੀ ਲੱਕੜੀ ਵੀ ਨਹੀਂ ਆਈ, ਚੰਨਣ ਦੀ ਨਹੀਂ ਆਈ, ਕੇਸਰ ਦੀ ਨਹੀਂ ਆਈ, ਤੇ ਪੋਚਾ ਜੀ ਕਹਿੰਦਾ ਦਿੱਤੇ ਦਾ ਚਾਹ ਆਵੇ, ਸਭ ਕੁਝ ਮੁਹਤ ਹੋਵੇ ਤੇਰੇ ਸੂਪ
ਆਵੇ,
ਦਿੱਤੇ ਹੋਏ ਪੋਚਿਆਂ ਦੇ ਤੇਰੇ ਨੂੰ ਵੇਖ ਕੇ ਚਾਹ ਆਵੇ, ਇੰਨੀ ਖੁਸ਼ਬੂ ਮਹਿਕ ਨਿਕਲੇ, ਸਾਰੇ ਲੋਕ ਮੁਹਤ ਹੋ ਜਾਣ।
ਮਤ ਦੇਖ ਭੁੱਲਾ ਵਿਸਰੈ,
ਇਹ ਅਧਿਕਾਰੀ ਮਤ ਇਹਨਾਂ ਪਦਾਰਥਾਂ ਵੱਲ ਵੇਖ, ਜੇ ਤੂੰ ਭੁੱਲ ਗਿਆ ਤੈਨੂੰ ਵਾਹਿਗੁਰੂ ਦਾ ਨਾਮ ਵਿਸਰ ਜਾਏਗਾ ਇਹਨਾਂ ਰਿਧੀਆਂ ਸਿਧੀਆਂ ਵਿੱਚ,
ਤੇਰਾ ਚਿਤ ਨਾ ਆਵੇ,
ਤੇਰੇ ਸੂਪ ਦੀ ਸਿਖਿਆਤਾ ਕਰਨ ਵਾਲਾ ਪਰਮੇਸ਼ਰ ਦਾ ਸੂਪ ਲੱਖਣਾ ਰੂਪ ਨਾਮ ਹੈ, ਉਹ ਚੇਤੇ ਨਹੀਂ ਆਵੇਗਾ।
ਹਰ ਦਿਨ ਜੀਉ ਜਲ ਵੱਲ ਜਾ,
ਅਸੀਂ ਤਾਂ ਇਹ ਨਿਸ਼ਚੇ ਕੀਤਾ ਕਿ ਹਰੀ ਤੋਂ ਬਗੈਰ ਜਿਹੜਾ ਜੀਵ ਹੈ ਇਹ ਜਲਦੀ ਹੀ ਬਲ ਜਾਂਦਾ ਹੈ, ਜਲ ਕਰਕੇ ਕ੍ਰਿਸ਼ਨਾ ਦੀ ਅੱਗ ਵਿੱਚ ਦਗਦ ਹੋ ਜਾਂਦਾ, ਸਵਾਹ ਹੋ ਜਾਂਦਾ ਹੈ।
ਮੈਂ ਆਪਣਾ ਗੁਰ ਪੂਛ,
ਅਸੀਂ ਆਪਣੇ ਗੁਰੂ ਚੇਤ ਨੂੰ ਬ੍ਰਹਮ ਸਰੂਪ ਨੂੰ ਪੁੱਛ ਕੇ ਵੇਖਿਆ ਹੈ,
ਅਗਰ ਨਾਹੀਂ ਥਾ
ਉਹ ਸਰੂਪ ਤੋਂ ਬਗੈਰ ਅਵਰ ਥਾਂ ਕੋਈ ਨਹੀਂ, ਸਭਨਾ ਥਾਂ ਚ ਕਾਲ ਖਾਂਦਾ ਹੈ।
ਧਰਤੀ ਤਾਂ ਹੀਰੇ ਲਾਲ ਜੜ,
ਜੇ ਧਰਤੀ ਹੀਰੇ ਲਾਲਾਂ ਦੀ ਜੜੀ ਹੋਈ ਬਣਾ ਦੇਵੇ ਤੂੰ ਸਾਨੂੰ,
ਲਾਲ ਜੜਾ
ਸੋਨ ਸੋਨੇ ਦੇ ਪਲਾਂ ਤੇ ਲਾਲਾਂ ਦੇ ਜੜਾਈ ਜੜ ਦੇਵੇ,
ਮੁੱਖ ਮਣੀ
ਸੋਹਣੀਆਂ ਇਸਤਰੀਆਂ ਜਿਹਨਾਂ ਦੇ ਮੂੰਹ ਮਣੀਆਂ ਵਰਗੇ ਸੋਹਣੇ, ਮਣੀਆਂ ਦੇ ਗਹਿਣੇ ਪਾਏ ਹੋਏ ਸੋਹਣ,
ਰੰਗ
ਮਣੀ ਆਦੇ ਗਹਿਣੇ
ਕਰੇ ਰੰਗ ਪਸਾ,
ਉਹਨਾਂ ਨਾਲ ਰੰਗ ਕੌਂਤ ਕਰੇ ਪਸਾਓ, ਪਸਾਰੇ ਪੂਰਵਕ ਪਸਾਓ, ਪ੍ਰਸੰਨ ਹੋ ਕੇ ਇਹਨਾਂ ਨੂੰ ਵੇਖ ਕੇ ਭੁੱਲ ਜਾਈਏ, ਵਿਸਰ ਜਾਵੇ
ਚਿਤ ਨਾ,
ਭਾਈ ਚੇਤੇ ਨਾਲ ਅਸੀਂ ਇਹਨਾਂ ਪਦਾਰਥਾਂ ਨੂੰ ਜੁੜੀਏ। ਇਸੇ ਪ੍ਰਕਾਰ ਹੇ ਅਧਿਕਾਰੀਆ, ਧਰਤੀ
ਤਾਂ ਹੀਰੇ ਲਾਲ ਜੜ,
ਜੇ ਤੇਰੇ ਇੱਡੀ ਸਿੱਧੀ ਦਾ ਬਲ ਹੋਵੇ, ਹੀਰਿਆਂ ਤੇ ਲਾਲਾਂ ਦੀ ਜੜਨ ਵਾਲੀ ਧਰਤੀ ਤੂੰ ਬਣਾ ਲਵੇ ਸਿੱਧੀ ਦੇ ਬਲ ਦੇ ਨਾਲ,
ਲਾਲ ਜਿਹੜਾ
ਅਤੇ ਪਹਿਲਾਂ ਤੇ ਲਾਲ ਜਲ ਲਵੇ, ਇਹੋ ਜਿਹੇ ਸੋਹਣੇ ਪਹਿਲਾਂ ਦੇ ਸਿੰਘਾਸਨ ਦਸਵੇਂ ਦਵਾਰ ਚ ਬਣਾ
ਲਵੇ,
ਪੱਛੜਾਂ ਆਦਿਕ ਜਿਹਨਾਂ ਦੇ ਮੂੰਹ ਤੇ ਮਣੀਆਂ ਆਦਿਕਾਂ ਦੇ ਭੁੱਖਣ ਸੋਹਣੇ ਤੈਨੂੰ ਪ੍ਰਾਪਤ ਹੋ ਜਾਣ, ਦਿਵ ਭੋਗ
ਰੰਗ ਪਸਾ,
ਉਹਨਾਂ ਦੇ ਨਾਲ ਰੰਗ ਕੌਂਤਕ ਪਸਾਓ, ਪਸਾਰੇ ਪੂਰਵਕ ਪਸਾਓ, ਪ੍ਰਸੰਨ ਹੋ ਕੇ ਕਰੇ
ਤੂੰ,
ਦੇਖ ਇਹਨਾਂ ਪਦਾਰਥਾਂ ਨੂੰ, ਜੇ ਵਾਹਿਗੁਰੂ ਨੂੰ ਭੁੱਲ ਗਿਆ ਤੇ ਤੈਨੂੰ ਵਿਸਰਿਆ ਹੋਇਆ,
ਚਿਤ ਨਾ
ਚਿਤਾਈ ਮਹਾਰਾਜ ਦਾ ਨਾਮ ਨੀ ਚੇਤੇ ਆਉਣਾ, ਇਹਨਾਂ ਪਦਾਰਥਾਂ ਚ ਨਾ ਭੁੱਲ ਜਾਈ,
ਸਿੱਧ ਹੋਵਾ ਸਿੱਧ ਲਾਈ,
ਇਹ ਕਲਯੁਗ ਤੂੰ ਕਹਿੰਦਾ ਸਿੱਧੀਆਂ ਲੈ ਲੋ, ਕਹਿੰਦੀ ਸਿੱਧ ਬਣ ਜਾਈਏ, ਸਿੱਧੀਆਂ ਲਾਉਣ ਲੱਗ ਜਾਈਏ, ਵਧਾ ਲਈਏ ਅੱਖਾਂ, ਆਖੀਏ ਆਓ ਜਿੰਨੇ ਛਕਣੇ ਸਾਰੇ ਨੂੰ ਛਕਾਈ ਜਾਈਏ, ਪੰਜ ਫੇਰ ਅੰਨ ਅੱਠ ਦਿਨ ਤੱਕ ਮੁੱਕਣ ਨਾ ਦੇਈਏ, ਇਹ ਨਾ ਰਿੱਧੀ ਹੈ, ਇਸ ਪ੍ਰਕਾਰ ਰਿੱਧੀ ਵਧਾ ਲਈਏ, ਜੇ ਕਰਕੇ
ਗੁਪਤ ਪ੍ਰਗਟ ਹੋਏ ਬੈਠ
ਦੇ ਬਲ ਦੇ ਨਾਲ ਅਣਮਾ ਸਿੱਧੀ ਨਾਲ ਗੁਪਤ ਹੋ ਜਾਈਏ, ਤੇ ਗਰਮਾ ਸਿੱਧੀ ਨਾਲ ਪ੍ਰਗਟ ਹੋ ਕੇ ਬੈਠ ਜਾਈਏ, ਭਾਰੀ
ਰਾਖਾ
ਲੋਕ ਬੜਾ ਪ੍ਰੇਮ ਰੱਖਣ ਦੀ ਸਿੱਧ ਆ, ਗੁਪਤ ਪ੍ਰਗਟ ਹੋ ਜਾਂਦਾ। ਮਹਾਰਾਜ ਦਸਵੇਂ ਪਾਤਸ਼ਾਹ ਲਿਖਿਆ ਹੈ ਕਿ ਆਦਿ ਸਿਰਫ ਰਹੀਆ ਤੇ ਭੂਤ ਪਹਿਚਾਨੀ, ਜਿਹੜੇ ਦਸਣ ਤੋਂ ਰਹਿਣ ਫਿਰਦੇ ਆ ਭੂਤਾਂ ਵਾਂਗੂ ਸਮਝ ਲਓ, ਹੋਰ ਕੀ ਵੱਡੇ ਬਣ ਗਏ, छप जाते ही है अहो जो आदमी समझने चाहिए अहो कोई बाले वे ना समझो उन्होंने राशना के बदे तुरे फिर
लोग राखा पा
लोग प्रेम रखन लग जाने बड़ा सिद्ध है
मत देख भूला
विसर मत देख के भूल जाइए तो विसर जावे परमेश्वर का नाम
चेत ना आवे
परमेश्वर तेरा नाम चेते ना आवे इस करके अस कलयुग दीआं सिद्धियां रूपी भेटा भी नहीं लैणा चाहुंदे सिद्धियां च लोग फसे रहिंदे ने अधिकारी
सिद्ध होवा सिद्ध लाई
जो सिद्ध शक्ति वाला बन जाइए सिद्धियां लाउन लग जाइए
सिद्ध आखा
रुद्धि अनुद्धि तोड़ता कर लिए आखो जिन्हें आओ सको यह दानी बन जाइए
गुप्त प्रगट हो
लोका भी निगा जे तू गुप्त हो जावे प्रगट होके बैठ जावे जिथे चाहे तेरा चित
लोक राखा
लोक तेरे में प्रेम करने बड़ी शक्ति वाला है
मत देख भूला
मत न सिद्धियां वेख जो भूल गया तू इन्हों च वाहिरु बिस्तर जाएगा
चित ना आवे
वाहिरु का नाम नहीं फिर विसरे नहीं चेते आना ਐਵੇਂ ਨਾਟਕ ਚੇਤ ਕੀ ਫਸੇ ਰਹੇਗਾ ਨਾਟਕ ਚੇਤ ਕੀ ਇੱਕ ਕਾਜਾ ਪ੍ਰਭ ਲੋਗਨ ਕਾ ਆਪਸ ਲਾਜਾ ਰੁੱਧ ਸਿੰਘ ਅਵਰਾ ਸਾਧ ਹਮਾਰਨ ਕਿਹਾ ਹੋਰਨਾਂ ਨੂੰ ਸਵਾਲ ਹੈ ਤੈਨੂੰ ਕੀ ਸਵਾਦ ਹੈ
ਸੰਤਾਨ ਹੋਵਾ ਮੇਲ ਲਸਕਰ
ਜੇ ਕਲਯੁਗ ਤੂੰ ਕਹਿੰਦਾ ਮੇਰੀ ਪਾਤਸ਼ਾਹੀ ਲੈ ਲਓ ਮਹਾਰਾਜ ਕਹਿੰਦੇ ਜੇ ਸੁਲਤਾਨ ਚੱਕਰਵਰਤੀ ਬਾਦਸ਼ਾਹ ਬਣ ਜਾਈਏ ਤੇ ਮੇਲ ਇਕੱਠੇ ਕਰ ਲਈਏ ਲਸ਼ਕਰ ਫੌਜਾਂ ਨੂੰ ਘੋੜ ਚੜਿਆਂ ਨੂੰ ਪੈਦਲਾਂ ਨੂੰ ਰਸਾਨੀਆਂ ਅਤੇ ਹਾਥੀਆਂ ਦੀਆਂ ਸਵਾਰੀਆਂ ਨੂੰ
ਰਾਖਾਂ ਪਾ
ਅਤੇ ਪਸ ਦੇ ਤੇ ਸਾਰੀ ਦੁਨੀਆਂ ਨੂੰ ਜਿੱਤ ਕੇ ਆਪਣਾ ਪੈਰ ਰੱਖ ਕੇ ਚੱਕਰਵਰਤੀ ਬਾਦਸ਼ਾਹ ਬਣ ਜਾਈਏ
ਹੁਕਮ ਹਾਸਲ ਕਰੀ ਬੈਠਾ
ਆਪਦੇ ਹੁਕਮ ਨਾਲ ਹੀ ਤਖ਼ਤ ਤੇ ਬੈਠਾ ਹੋਇਆ ਜੀ ਹਾਸਲ ਜੋ ਚਾਹੀਏ ਪ੍ਰਾਪਤ ਕਰ ਲਈਏ ਤੇ ਮੈਨੂੰ ਇਹ ਫਲਾਨੀ ਵਲਾਇਤ ਦਾ ਮੇਵਾ ਪ੍ਰਾਪਤ ਹੋਵੇ ਫਲਾਨੀ ਚੀਜ਼ ਦਾ ਫਲਾਨੀ ਵਲਾਇਤ ਦਾ ਤੋਹਫ਼ਾ ਮੈਨੂੰ ਪ੍ਰਾਪਤ ਹੋਵੇ ਇਹ ਹੁਕਮ ਦੁਆਰਾ ਹਾਸਲ ਪ੍ਰਾਪਤ ਕਰ ਲਈਏ ਬੈਠੇ ਤਖ਼ਤ ਏਡੇ ਵੱਡਾ ਹੁਕਮ ਚੱਲਣ ਲੱਗ ਜਾਵੇਗੇ
ਨਾਨਕਾ ਸਭ ਵਾ
ਗੁਰੂ ਜੀ ਕਹਿੰਦੇ ਸਾਰੇ ਹਵਾ ਦੀ ਨਿਆਈਆਂ ਜਿਵੇਂ ਹਵਾ ਦਾ ਖੜਕਾ ਹੁੰਦਾ ਐਂ ਚਾਰ ਦਿਨ ਦਾ ਖੜਕਾ ਅੰਤ ਵੇਲੇ ਕਿਸੇ ਦੇ ਨਾਲ ਕੋਈ ਪਦਾਰਥ ਨਹੀਂ ਜਾਣਾ
ਮਤ ਦੇਖ ਭੁੱਲਾ ਵੀ
ਕਲਯੁਗ ਮਤਾਂ ਦੇਖ ਕੇ ਭੁੱਲ ਜਾਈਏ ਤੇ ਵਾਹਿਗੁਰੂ ਦਾ ਨਾਮ ਵਿਸਰ
ਜਾਵੇ
ਪਰਮੇਸ਼ਰ ਤੇਰਾ ਨਾਮ ਮੈਂ ਚੇਤੇ ਆਵੇ ਇਸ ਕਰਕੇ ਅਸੀਂ ਤਾਂ ਇਹ ਚੀਜ਼ਾਂ ਲੈਣੀਆਂ ਹੀ ਨਹੀਂ ਚਾਹੁੰਦੇ ਐਸਾ ਵਿਰਾਗ ਮਹਾਰਾਜ ਸਾਹਿਬ ਨੇ ਕਸਮ ਕੀਤਾ ਹੈ ਇਸੇ ਪ੍ਰਕਾਰ ਮਹਾਰਾਜ ਸਾਹਿਬ ਸਿੱਖ ਦੇ ਤਾਂ ਉਪਦੇਸ਼ ਦਿੰਦੇ ਹੋਏ ਹਨ ਫਿਰ
ਸੁਲਤਾਨ ਹੋਵਾ ਮੇਲ ਲਸਕਰ
ਸਿੱਖਾਂ ਦੇ ਚੱਕਰਵਰਤੀ ਬਾਦਸ਼ਾਹ ਵੀ ਤੂੰ ਬਣ ਕੇ ਸਕਦੀ ਆ ਸਿੱਧੀ ਦੇ ਬਲ ਨਾਲ ਸਾਰੀਆਂ ਫੌਜਾਂ ਵੀ ਇਕੱਠੀਆਂ ਕਰ ਲਵੇਂ
ਤਖ਼ਤ ਰਾਖਾਂ
ਪਾ ਪੈਰ ਵੀ ਰੱਖ ਲਈਏ ਬਲੀ ਹੋ ਜਾਈਏ
ਮਤ ਦੇਖ ਭੁੱਲਾ ਵੀ
ਮਤਾ ਇਹਨਾਂ ਪਦਾਰਥਾਂ ਨੂੰ ਸਿੱਖਾਂ ਵੇਖ ਜੇ ਤੂੰ ਭੁੱਲ ਗਿਆ ਇਹਨਾਂ ਪਦਾਰਥਾਂ ਚ
ਹੁਕਮ ਹਾਸਲ ਕਰੀ ਬੈਠਾ
ਹੁਕਮ ਦੁਆਰਾ ਹਾਸਲ ਪ੍ਰਾਪਤ ਕਰ ਲਵੇਂ ਬੈਠ ਕੇ ਤਖ਼ਤ ਤੇ ਜੇ ਕਰਕੇ ਸਿੱਖਾਂ ਜੋ ਚਾਹੇ
ਨਾਨਕਾ ਸਭ ਵਾ
ਗੁਰੂ ਜੀ ਕਹਿੰਦੇ ਸਾਹਿਬ ਪੈਣ ਦੇ ਖੜਕੇ ਵੀ ਨਹੀਂ ਨਾ ਸੰਬੰਧ ਵਿਅਰਥ ਹੈ ਸਭ
ਦੇਖ ਭੁੱਲਾ ਵੀ
ਮਤਾ ਦੇਖ ਇਹਨਾਂ ਨੂੰ ਭੁੱਲ ਕਰਕੇ ਵਿਸਰ ਜਾਵੇ
ਤੇਰਾ
ਚਿੱਤ ਜਿਹੜਾ ਪਰਮੇਸ਼ਰ ਦਾ ਨਾਮ ਤੇਰੇ ਚੇਤੇ ਨਹੀਂ ਆਏਗਾ ਇਹ ਚਾਰ ਚੀਜ਼ਾਂ ਹੈ ਕਲਯੁਗ ਚ ਭੁਲਾਉਣ ਵਾਲੀਆਂ ਇੱਕ ਦਾ ਮੰਦਰਾਂ ਚ ਫਸੇ ਰਹਿਣਾ ਤੇ ਦੂਜਾ ਸਾਧ ਸੰਗਤ ਜੀ ਸੋਹਣੀਆਂ ਸੇਵਾ ਵੇਖਣੀਆਂ ਤੀਜਾ ਸਿੱਧੀਆਂ ਹੋਣੀਆਂ ਚੌਥਾ ਪਾਤਸ਼ਾਹੀ ਪਾ ਲੈਣੀ ਇਹ ਚਾਰੇ ਚੀਜ਼ਾਂ ਕਲਯੁਗ ਦੀਆਂ ਭੇਟਾ ਹੈ ਇਹਨਾਂ ਨੂੰ ਮਹਾਰਾਜ ਸਾਹਿਬ ਨੇ ਅੰਗੀਕਾਰ ਨਹੀਂ ਕੀਤਾ ਗੁਰਸਿੱਖਾਂ ਦੇ ਤਾਂ ਵੀ ਉੱਚਾ ਜੀਵਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਵਿਰਾਗਮਈ ਪ੍ਰਕਰਨ ਉਚਾਰਿਆ ਹੈ ਮਹਾਰਾਜ ਸਾਹਿਬ ਨੇ
ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆੜ ਜਾ
ਜੋ ਸੱਚਖੰਡ ਵਿੱਚ ਗਏ ਹਨ ਉਸ ਵੇਲੇ ਮਹਾਰਾਜ ਸਾਹਿਬ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਮਹਾਰਾਜ ਜੋ ਨਾਮ ਦੁਨੀਆ 'ਚ ਆਪ ਜਪਾਉਣਾ ਹੈ ਉਹ ਨਾਮ ਦੀ ਮਹਿਮਾ ਦੱਸੋ ਕਿੰਨੀ ਹੈ ਸੁਣ ਕੇ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਇਹ ਦੱਸਿਆ ਕਿ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਕਿੰਨੀ ਕੁ ਦੱਸੀਏ ਆਪਦੀ ਹਜ਼ੂਰੀ 'ਚ ਆਪਦਾ ਨਾਮ ਬਹੁਤ ਸਿਰੋਮਣੀ ਹੈ ਨਾਮ ਦੇ ਬਰਾਬਰ ਕੋਈ ਸਾਧਨ ਨਹੀਂ ਹੋ ਸਕਦਾ ਆਪ ਕਹਿੰਦੇ ਹਨ
ਕੋਟ ਕੋਟੀ ਮੇਰੀ ਆੜ ਜਾ
ਪਰਮੇਸ਼ਰ ਕਰੋੜਾਂ ਯੁੱਗਾਂ ਦੀ ਕਰੋੜਾਂ ਸਾਲਾਂ ਦੀ ਜੇ ਕਰਕੇ ਮੇਰੀ ਉਮਰ ਹੋ ਜਾਵੇ ਕੋਟਾਂ 'ਚ ਕਰੋੜ ਜਰਬ ਦੇ ਕੇ ਬਣਾਓ ਜਮ੍ਹਾਂ ਕਰਕੇ ਕਰੋੜ ਨੂੰ ਕਿੰਨੇ ਬਣੇ ਸੋ ਇੰਨੀ ਅਣਗਿਣਤ ਸਾਡੀ ਆੜ ਜਾ ਉਮਰ ਹੋ ਜਾਵੇ ਜੇ ਕਰਕੇ ਕੋਟ ਵਰਿਆਂ ਦੀ ਜੇ ਕਰਕੇ ਸਾਡੀ ਆੜ ਜਾ ਉਮਰ ਹੋ ਜਾਵੇ ਐਡੀ ਵੱਡੀ ਲੰਮੀ ਉਮਰ ਵਾਲੇ ਹੋ
ਜਾਈਏ।
ਫੇਰ ਹੋਏ ਪਰਮੇਸ਼ੁਰ ਖਾਣ ਪੀਣ ਨੂੰ ਵਾਸਤੇ ਪਾਉਣੀ ਹੋਵੇ, ਪੀਣ ਵਾਸਤੇ ਵੀ ਪਾਉਣੀ ਹੋਵੇ, ਅਤੇ ਅੰਮ੍ਰਿਤ ਨੂੰ ਭੋਜਨ ਵਾਸਤੇ ਵੀ ਪਾਉਣਾ ਹਾਰੀ ਹੋ ਜਾਈਏ। ਪੀਏ ਵੀ ਪਾਉਣ ਨੂੰ ਪਾਣੀ ਦੇ ਥਾਂ, ਤੇ ਅਤਿਆ ਭੋਜਨ ਦੇ ਥਾਂ ਅੰਮ੍ਰਿਤ ਰੂਪ ਦੇ ਥਾਂ ਵੀ ਪਾਉਣ ਨਾ ਹਾਰੀ ਹੋ ਜਾਈਏ। ਪਾਉਣੀ ਪੀਏ, ਪਾਉਣੀ ਖਾਈਏ, ਇਹੋ ਸਾਡੀ ਖੁਰਾਕ ਹੋ ਜਾਏ। ਏਡੇ ਵੱਡੇ ਅਸੀਂ ਦੁਨੀਆ ਚ ਨਿਜਮੀ ਹੋ ਜਾਈਏ,
ਚੰਦ
ਬਲੀ ਹੋਈਏ, ਚੰਦ ਸੂਰਜ ਅਸੀਂ ਜੀ ਗੁਫਾ ਚ ਬੈਠੀਏ, ਮੇਰ ਗੁਫਾ ਚ, ਜਿਸ ਗੁਫਾ ਚ ਨਾ ਚੰਦ ਨਾ ਕਦੇ ਸੂਰਜ ਦੇਖੀਏ ਜੀ, ਨਾ ਝਾਕੀਏ ਜੀ ਨਾ ਚੰਦ ਸੂਰਜ ਵੱਲ,
ਸੌਣ ਨਾ ਖਾ
ਕਹੀਏ, ਉੱਥੇ ਬਹਿ ਕੇ ਸੌ ਰਹੋਗੇ, ਕਹਿੰਦੇ ਨਾ ਬਾਈ ਸੁਪਨੇ ਸੌਣ ਨਾ ਥਾਂ। ਏਡੇ ਵੱਡੇ ਜਾਗਣ ਵਾਲੇ ਹੋ ਜਾਈਏ, ਸੁਪਨੇ ਦੀ ਵੀ ਸੌਣ ਨੂੰ ਥਾਂ ਨਾ ਹੋਵੇ, ਐਡਾ ਵਿਰਾਗ ਚਿੱਤ ਚ ਹੋਵੇ, ਸੌਣ ਨੂੰ ਸੁਪਨੇ ਚ ਵੀ ਨਾ ਟਿਕਾਣਾ ਹੋਵੇ, ਸੁਪਨੇ ਮਾਤਰ ਵੀ ਸੌਣ ਨੂੰ ਥਾਂ ਨਾ
ਮੰਨੀਏ।
ਪਰਮੇਸ਼ੁਰ ਏਡੇ ਵੱਡੇ ਸ਼ਕਤੀ ਵਾਲੇ ਹੋ ਜਾਈਏ, ਤੀ ਤਾਂ ਵੀ ਤੇਰੀ ਕੀਮਤ ਨੀ ਕਿਸੇ ਤੋਂ ਪਾਈ ਜਾ ਸਕਦੀ, ਤੂੰ ਫੇਰ ਵੀ ਬੇਅੰਤ ਹੈ ਮਾਰਾ, ਇਹਨਾਂ ਸਾਧਨਾ ਕਰਕੇ ਤੇਰਾ ਮੁੱਲ ਨਹੀਂ ਪੈ ਸਕਦਾ।
ਹੋਕੀ ਵੱਡ ਆਖਾ ਨਾ,
ਜਿਸ ਨਾਮ ਕਰਕੇ ਮੇਰੇ ਵਾਹਿਗੁਰੂ ਤੂੰ ਪ੍ਰਾਪਤ ਨੇ, ਉਸ ਨਾਮ ਨੂੰ ਅਸੀਂ ਕਿੱਡਾ ਕੁ ਵੱਡਾ ਆਖੀਏ, ਇਹ ਸਾਧਨ ਵੀ ਇਹਦੇ ਬਰਾਬਰ ਨਹੀਂ ਹੋ ਸਕਦੀ, ਤੇਰੇ ਨਾਮ ਦੇ ਏਡਾ ਉੱਚਾ ਪਰਮੇਸ਼ੁਰ ਆਪਦਾ ਨਾਮ ਹੈ।
ਸਾਚਾ ਨਿਰੰਕਾਰ ਨਿਜ ਥਾ,
ਸੱਚੇ ਅਕਾਲ ਪੁਰਖ ਤ੍ਰਿਕਾਲ ਵਾਦ ਕੰਸ ਕਤੂ, ਤਿੰਨਾਂ ਕਾਲਾਂ ਚ ਨਾ ਨਾ ਸੋਣ ਵਾਲੇ ਸੱਚੇ ਪਾਤਸ਼ਾਹ ਨਿਰੰਕਾਰ ਮੈਤਰੀ ਅਕਾਲਾਂ ਤੋਂ ਰਹਿਤ ਹੈ।
ਨਹੀਂ ਆਪਣੇ ਸਰੂਪ ਰੂਪੀ ਥਾਂ ਵਿਚ ਬਿਰਾਜਮਾਨ ਹੈ, ਨਿਰਾਧਾਰ ਕਿਸੇ ਦੇ ਆਸਰੇ ਨਹੀਂ ਹੈ। ਸੁਣ ਸੁਣ ਆਖਣ ਆਖਣਾ, ਸੁਣ ਕੇ ਸਭ ਸ਼ਾਸਤਰਾਂ ਦੁਆਰਾ, ਸੁਣ ਕੇ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ, ਸੁਣ ਸਰਦਾ ਦੁਆਰਾ ਗੁਰਾਂ ਦੇ ਮਹਾਂਵਾਕਾਂ ਨੂੰ ਸੁਣ ਕੇ,
ਅਤੇ ਆਖਣ 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 ਮੁੱਖ ਦੁਆਰਾ ਪ੍ਰੀਤ ਰੂਪੀ ਰਸਨਾਂ ਨਾਲ ਜੋ ਆਖਣਾ ਹੈ।
ਭਾਵੇ ਕਰੀ ਕੁਮਾਰ,
ਜੇ ਮਾਰਾ ਤੈਨੂੰ ਭਾਵੇ ਤਾਂ ਕੁਮਾਰ ਨਾ ਖਾਸ ਦਾ ਹੁੰਦਾ, ਇੱਛਾ ਦਾ ਨਾ ਹੁੰਦਾ ਹੈ। ਜੇ ਤੈਨੂੰ ਭਾਵੇ ਮਾਰਾ ਸਰਦਾ ਦੇ ਵਿਸ਼ਵਾਸ ਨਾਲ ਕੰਨਾਂ ਨਾਲ ਸੁਣਦੇ ਰਹੀਏ ਆਪਦੇ ਨਾਮ ਨੂੰ, ਤੇ ਪ੍ਰੀਤ ਰੂਪੀ ਰਸਨਾਂ ਜ਼ਬਾਨ ਨਾਲ ਮੁੱਖੋਂ ਆਖਦੇ ਰਹੀਏ, ਜੇ ਤੈਨੂੰ ਭਾ ਜਾਵੇ ਨਾ ਸਾਡਾ ਆਖਣਾ ਤੇ ਸੁਣਨਾ, ਫਿਰ ਤੂੰ ਤੁਮਾਰ ਇੱਛਾ ਕਰਨਾ ਤੇ ਇਹਨੂੰ ਤਾਰ ਹੀ ਲਈਏ ਸਿੱਖ ਨੂੰ, ਇਹਦਾ ਨਿਹਾਲ ਇਹਨੂੰ ਨਿਹਾਲ ਹੀ ਕਰ ਦਈਏ, ਮੁਕਤ ਕਰ ਦਈਏ। ਕਿਉਂ ਮਾਰਾ ਕਦੇ ਕਦੇ ਜੇ ਤੂੰ ਇੱਛਾ ਕਰਨੀ ਤਾਂ ਮੁਕਤ ਹੋ ਸਕਦੇ ਹਾਂ, ਤਾਂ ਨਿਹਾਲ ਹੋ ਸਕਦੇ ਹਾਂ। ਇਹ ਆਪ ਨੂੰ ਜੇ ਭਾ ਜਾਵੇ ਨਾ ਸਾਡਾ ਸੁਣਨਾ ਤੇ ਆਖਣਾ, ਫਿਰ ਮਾਰਾ ਤੂੰ ਇੱਛਾ ਕਰਨਾ ਤੇ ਅਸੀਂ ਇਹ ਕਲਿਆਣ ਨੂੰ ਪਾ ਸਕਦੇ ਹਾਂ। ਹੋਰ ਉਪਾਅ ਕੋਈ ਨੀ ਮਾਰਾ ਤੇਰੇ ਮਿਲਦਾ।
ਕੁਸਾ ਕਟਿਆ ਵਾਰ ਵਾਰ,
ਹਜ਼ੂਰ ਸਰੀਰ ਨੂੰ ਕੁਸਾ ਕੁਹਾ ਕੁਹਾ ਕੇ ਕੱਟ ਦਈਏ ਵਾਰ ਵਾਰ, ਭੋਰਾ ਭੋਰਾ ਕਰਕੇ ਰੱਤੀ ਰੱਤੀ ਕਰਕੇ ਕੁਹਾ ਕੇ ਸਰੀਰ ਨੂੰ ਪੁਨਾ ਪੁਨਾ ਕੱਟ ਦਈਏ, ਰੱਤੀ ਰੱਤੀ ਕਰ, ਨਿਮਖ ਨਿਮ ਕਰ ਸਰੀਰ ਕਟਾਵੈ ਤਾਂ ਵੀ ਹੋਮੈ ਮੈਲ ਨਾ ਜਾਵੈ, ਰੱਤੀ ਰੱਤੀ ਕਰਕੇ ਸਰੀਰ ਨੂੰ ਕਟਾ ਦਈਏ, ਇਹੋ ਜਿਹੇ ਬਲੀ ਹੋ
ਜਾਈਏ।
ਕੁਸਾ ਨਾ ਦਬਾਦਕਾਂ ਨੂੰ ਕੁਸਾਉਣ ਵਾਸਤੇ ਕਹਿੰਦੇ ਹਨ, ਬਨੋਦ ਦਾ ਅਰਥ ਹੈ ਗਿਆਨੀਆਂ ਦਾ, ਕਹਿੰਦੇ ਕੱਟੀਆਂ ਨੂੰ ਚਾਰ ਜਿਹੜੀ ਦਬਾਦਕ ਵਾਰ ਵਾਰ ਇਹ ਪਸ਼ੂਆਂ ਦੇ ਚਰਵਾਲੇ ਬਣ ਜਾਈਏ, ਤੇ ਪੀਸਣ ਪੀਸਾ ਪਾਏ, ਚੱਕੀ ਚੁੱਕੀਆਂ ਪਾਈਏ, ਪੀਂਦੇ ਰਹੀਏ ਹਰ ਵਕਤ, ਪੀਣ ਦੇ ਕੰਮ ਕਰਦੇ
ਰਹੀਏ।
ਇਸੇ ਪ੍ਰਕਾਰ ਕੁਸਾ ਕੱਟਿਆ ਵਾਰ ਵਾਰ, ਕੁਸਾ ਨਾ ਕਾਂਸੀ ਕਰਵਾਟ ਲੈ ਕੇ ਆਪਣੇ ਆਪ ਨੂੰ ਵਾਰ ਵਾਰ ਕਟਾ ਲਈਏ, ਕਾਂਸੀ ਕਰਵਾਟੀ ਲੈ ਲਈਏ, ਤਾਂ ਵੀ ਮਹਾਰਾਜ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਮਹਾਰਾਜ ਨੇ ਕਿਹਾ ਹੈ, ਕਹਾਂ ਪਿਓ ਕਲਵੱਤਰ ਜੋ ਬਲੀਓ ਕਾਂਸੀ ਵੀਤ ਬੀਚ, ਤੀਰ ਤੀਰ ਚੋਰਤਾ ਕੁਠਾਰ ਨੂੰ ਸੋ ਮਾਰੀ। ਕੀ ਹੋ ਗਿਆ ਜੇ ਕਾਂਸੀ ਜਾ ਕੇ ਕਲਵੱਤਰ ਲੈ ਲਿਆ, ਚੋਰਾਂ ਨੂੰ ਤੀਰ ਤੀਰ ਕੇ ਕੁਹਾੜੇ ਨਾਲ ਮਾਰ ਹੀ ਦੇਈ ਜਾਣ। ਇਸੇ ਪ੍ਰਕਾਰ ਜੇ ਮਨ ਚੋਰ ਹੈ ਵਾਹਿਗੁਰੂ ਦੇ ਸਿਮਰਨ ਵੱਲੋਂ, ਤੇ ਫੇਰ ਤਾਂ ਕੁਹਾੜਿਆਂ ਦੀ ਮਾਰ ਹੀ ਪੈਣੀ ਹੈ, ਜਮਾਂਦਿਆਂ ਦੀ ਛੁਟਕਾਰਾ ਨਹੀਂ ਹੋ ਸਕਣਾ। ਇਸੇ ਕਰਕੇ ਇਹ ਕਾਂਸੀ ਕਰਵਾਤ ਲੈ ਕੇ ਵੀ ਕੀ ਹੋ ਜਾਵੇਗਾ, ਕੁਹਾ ਕੁਹਾ ਕੇ ਕੁਝ ਨੀ ਬਣਨਾ ਉਹਨਾਂ ਚਿਰ।
ਪੀਸਣ ਪੀਸਾ ਪਾ,
ਇਸੇ ਪ੍ਰਕਾਰ ਬਚਨ ਆਉਂਦੇ ਹਨ, ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਕੁਸਾ ਕੱਟਿਆ ਵਾਰ ਵਾਰ, ਕਿਉਂ ਕੱਟ ਕਰਕੇ ਵਾਰ ਵਾਰ ਆਪਣੇ ਆਪ ਨੂੰ ਕੁਹਾ ਦਈਏ, ਜੇ ਕੋਈ ਰੱਤੀ ਰੱਤੀ ਕਰਕੇ ਸਰੀਰ ਨੂੰ ਕਟਾ ਦਈਏ।
ਪੀਸਣ ਪੀਸਾ ਪਾ,
ਅਤੇ ਪੀਸਣ ਪੀਸਾ ਪਾਏ, ਚੱਕੀ ਚ ਪਾ ਕੇ ਪੀਹ ਨੂੰ ਪੀ ਦਈਏ, ਜਿਵੇਂ ਹਿਮਾਲਿਆ ਪਰਬਤ ਦੀ ਚੱਕੀ ਵਿੱਚ ਜਿਵੇਂ ਪਾਂਡਵ ਕਰਦੇ ਸੀ ਜਾ ਕੇ ਹਿਮਾਲਿਆ ਪਹਾੜ ਦੇ ਵਿੱਚ, ਇਹ ਆਪਣੇ ਆਪ ਨੂੰ ਬਰਫ ਰੂਪੀ ਚੱਕੀ ਚ ਪਾ ਕੇ ਤਿਹਾ ਦਈਏ, ਗਲ ਜਾਈਏ ਬਰਫ ਦੇ ਵਿੱਚ, ਏਡੇ ਵੱਡੇ ਸਰੀਰ ਨੂੰ ਨਾਸ਼ ਕਰ ਲਈਏ। ਇਸ ਪ੍ਰਕਾਰ
ਅੱਗ
ਦੀਆਂ ਧੂਣੀਆਂ ਦੇ ਨਾਲ ਜਾਲ ਜਾਲ ਕੇ ਆਪਦੇ ਸਰੀਰ ਨੂੰ ਭਸਮ ਕਰ ਲਈਏ, ਸਹਿਜ ਹੀ ਅੜਦੇ ਰਹੀਏ, ਇਉਂ ਸਹਿਜ ਚ ਹੀ ਅੜ ਜਾਈਏ, ਮਿੱਟੀ ਬਣ ਜਾਈਏ।
ਤੇਰੀ ਕੀਮਤ
ਵਾਹਿਗੁਰੂ, ਏਡੇ ਵੱਡੇ ਸਾਧਨ ਕਰਨੇ ਕਰਕੇ ਵੀ ਕੀ ਬਹੁੜੇ, ਤੇਰੀ ਕੀਮਤ ਨੀ ਕੋਈ ਪਾ ਸਕਦਾ ਤੇਰੀ ਪ੍ਰਾਪਤੀ ਦੀ, ਕਿ ਤੂੰ ਜੈਸਾ ਤੂੰ ਤੈਸਾ, ਤੂੰ ਕਿਆ ਉਪਮਾ ਦੀਜਾ, ਕੋਈ ਇਹ ਕੀਮਤ ਮੁੱਲ ਨੀ ਪਾ ਸਕਦਾ ਹੈ ਪਰਮੇਸ਼ਰ ਆਪਦੀ। ਜਿਸ ਨਾਮ ਕਰਕੇ ਮਾਰੇ ਤੂੰ ਸੁਖਿਆਤ ਹੋ ਜਾਣ, ਉਹ ਆਪਦੇ ਨਾਮ ਨੂੰ ਕਿੰਨਾ ਕੁ ਵੱਡਾ ਆਖੀਏ, ਕਿਹਾ ਨੀ ਜਾ ਸਕਦਾ, ਇਹ ਸਭ ਨਾਮ ਦੇ ਬਰਾਬਰ ਨੀ ਹੋ ਸਕਦੇ। ਇੰਨਾ ਸਰੀਰ ਨੂੰ ਕਾਫੀ ਕਿਰਿਆ ਤੋਂ ਲੈ ਲਵੇ ਅਤੇ ਪੀਣ ਹਵਾਲੇ ਦੀ ਚੱਕੀ ਚ ਪਾ ਕੇ ਗਾਲ ਦੇਵੇ ਆਪਣੇ ਆਪ ਨੂੰ, ਅਤੇ ਇਸੇ ਪ੍ਰਕਾਰ ਅੱਗਾਂ ਦੇ ਨਾਲ ਧੂੜੀਆਂ ਨਾਲ ਸਾੜ ਦੇਵੇ ਸਰੀਰ ਨੂੰ, ਫਿਰ ਵੀ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ। ਜਿਸ ਨਾਮ ਕਰਕੇ ਤੂੰ ਮਿਲਦਾ, ਉਸ ਨਾਮ ਦੀ ਮਹਿਮਾ ਕਿੰਨੀ ਕੁ ਵੱਡੀ ਕਹੀਏ, ਬੇਅੰਤ ਹੈ ਆਪਦਾ ਨਾਮ।
ਪੰਛੀ ਹੋਏ ਤਾਂ ਜੇ ਭਵਾ,
ਅਤੇ ਜੇ ਕਰਕੇ ਸਿੱਧੀ ਦੇ ਬਲ ਦੇ ਨਾਲ ਪੰਛੀ ਬਣ ਜਾਈਏ, ਪੰਛੀ ਬਿਘਨ ਖੇਲ ਰੂਪੀ ਖੰਭਾਂ ਨੂੰ ਲਾ ਕੇ ਸਵਰਗ ਵਿੱਚ ਚਲੇ ਜਾਈਏ, ਬ੍ਰਹਮ ਲੋਕ ਚਲੇ ਜਾਈਏ, ਇਉਂ ਪੰਛੀ ਬਣ ਕਰਕੇ ਉਪਾਸ਼ਨਾ ਰੂਪੀ ਖੰਭ ਲਾ ਕੇ ਜੇ ਭੰਗਦੇ ਹੋਈਏ, ਸਿੰਗਰਵ ਦੀ ਉਪਾਸ਼ਨਾ ਕਰਕੇ ਜਿਸ ਬ੍ਰਹਮੰਡ ਦੇ ਜਾਣਾ ਚਾਹੀਏ ਉੱਥੇ ਜਾ ਰਹੀਏ ਸੰਕਲਪ ਸਿੱਧੀ ਦੇ ਨਾਲ, ਇਉਂ ਪੰਛੀ ਬਣ ਕੇ ਜੇ ਭੰਗਦੇ ਹੋਈਏ, ਅੱਲਾ ਕੀਨ ਪੰਛੀ ਜਿਵੇਂ ਡੋਲਦੇ
ਆਸਮਾਨ
ਕੀ ਸੈਂਕੜੇ ਅਸਮਾਨਾਂ ਜਾ ਰਹੀਏ ਸਿੱਧੀ ਦੇ ਬਲ ਨਾਲ, ਐਡੀ ਤਾਕਤ ਵਾਲੇ ਬਣ ਜਾਈਏ।
ਨਗਰੀ ਕਿਸੇ ਨਾ ਆਵੇ,
ਫਿਰ ਐਡੇ ਗੁਪਤ ਹੋ ਜਾਓ ਕਿਸੇ ਦੀ ਨਿਗਾਹ ਚ ਬਣਾਓ, ਐਡੇ ਵੱਡੇ ਅਲੋਪ ਹੋ ਜਾਓ ਤੁਸੀਂ,
ਨਾ ਕੁਛ ਪੀਆ ਨਾ ਖਾ।
ਫਿਰ ਪਹਿਲਾਂ ਤਾਂ ਪਾਉਣ ਖਾਣ ਪੀਣ ਨੂੰ ਦੱਸਿਆ ਸੀ ਨਾ, ਹੁਣ ਐਡੇ ਨਿਰਾਹਾਰੀ ਹੋ ਜਾਈਏ, ਨਾ ਕੋਈ ਪੀਏ ਤੇ ਨਾ ਕੋਈ ਖਾਈਏ, ਹਵਾ ਦਾ ਭੱਖਣ ਬਣਾ ਕਰੀਏ, ਨਿਰਾਹਾਰੀ ਇਹੋ ਜਿਹੇ ਹੋ ਜਾਈਏ, ਏਡੇ ਅਤੀਤ ਹੋ ਜਾਈਏ।
ਤੇਰੀ ਕੀਮਤ ਨਾ ਪਾਈ,
ਪਰਮੇਸ਼ਰ ਤੇਰੀ ਕੀਮਤ ਫੇਰ ਵੀ ਨਹੀਂ ਪਾਈ ਜਾ ਸਕਦੀ, ਤੇਰੀ ਪ੍ਰਾਪਤੀ ਦੀ ਕੀਮਤ ਕੌਣ ਪਾ ਸਕਦਾ ਮੇਰੇ ਵਾਹਿਗੁਰੂ। ਅਸੀਂ ਆਪਦਾ ਵੱਡਾ ਨਾਂ ਐਡਾ ਕਿੱਡਾ ਕੁ ਵੱਡਾ ਦੱਸ ਕੇ ਆਖੀਏ ਸੱਚੇ ਪਾਤਸ਼ਾਹ, ਕੋਈ ਕਥਨ ਕਰ ਸਕਦਾ ਨਹੀਂ ਕਿਹਾ ਜਾ ਸਕਦਾ।
ਨਾਨਕ ਕਾਗਜ਼ ਲੱਖ ਮਣਾ,
ਗੁਰੂ ਮਹਾਰਾਜ ਸਾਹਿਬ ਕਹਿੰਦੇ ਵਿਦਵਾਨ ਜੇ ਬਣ ਜਾਈਏ ਤਾਂ ਵੀ ਨਹੀਂ ਮਾੜਾ ਤੇਰਾ ਅੰਤ ਪਾਇਆ ਜਾ ਸਕਦਾ, ਪਹਿਲਾਂ ਦਾ ਸਾਧਨ ਦੱਸੇ ਹੈ, ਹੁਣ ਵਿਦਿਆ ਦੀ ਬਾਬਤ ਦੱਸਦੇ ਹਨ।
ਨਾਨਕ ਕਾਗਜ਼ ਲੱਖ ਮਣਾ,
ਮਹਾਰਾਜ ਕਹਿੰਦੇ ਜੇ ਕਾਗਜ਼ ਲੱਖਾਂ ਮਣਾ ਇਕੱਠੇ ਕਰ ਲਈਏ,
ਪੜ ਪੜ ਕੀਚੈ ਭਾਰ,
ਪੜ ਪੜ ਕੇ ਉਹਨਾਂ ਦਾ, ਵੇਦਾਂ ਦਾ, ਸ਼ਾਸਤਰਾਂ ਦਾ, ਪੁਰਾਣਾਂ ਦਾ, ਸਿਮਰਤੀਆਂ ਦਾ, ਕਿਤਾਬਾਂ ਦਾ ਭਾਰ ਪਾਪ ਕਰਵੇ, ਰਿਜ਼ਲਟ ਕੱਢਦੇ ਰਹੀਏ, ਤੱਤ ਕੱਢਦੇ ਰਹੀਏ, ਕਿਹੜਾ ਇਹ ਮਤਲਬ ਹੈ, ਇਹਦਾ ਇਹ ਸਿਧਾਂਤ ਹੈ, ਇਹਦਾ ਇਹ ਪਾਪ ਕਰਜ ਹੈ, ਇਹ ਭਾਵ ਕੱਢਦੇ ਰਹੀਏ ਉਹਨਾਂ ਚੋਂ।
ਟੂਟ ਨਾ,
ਫਿਰ ਕਹਿੰਦੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ ਅਤੇ ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ ਤੇ ਪੌਣ ਦੀਆਂ ਕਲਮਾਂ ਚਲਾ ਲਈਏ, ਬਨਸਪਤੀ ਦੀਆਂ ਕਲਮਾਂ ਬਣਾ ਕੇ ਪੌਣ ਹੀ ਚਲਾਉਣ ਵਾਲਾ ਹੋ ਜੇ, ਇਹ ਸ਼ਾਹੀ ਦਾ ਟੋਟਾ ਬਣਾਵੇ,
ਪੌਣ ਚਲਾ,
ਪੌਣ ਦੇ ਨਾਲ ਲੇਖਣ ਕਲਮ ਚੱਲਣ ਵਾਲੀ ਹੋ ਜਾਵੇ, ਇਹਦੀ ਤੇਜ਼ ਰਫ਼ਤਾਰ ਹੋਵੇ, ਬਿਜਲੀ ਦੀ ਅਜੇ ਉਨੀ ਨੀ ਚੱਲ ਸਕਦੀ,
ਤੇਰੀ ਕੀਮਤ ਨਾ
ਪਾਏ ਪਰਮੇਸ਼ਰ, ਤਾਂ ਵੀ ਏਡੇ ਵੱਡੇ ਸਿਆਣੇ ਬਣ ਜਾਈਏ ਤਾਂ ਵੀ ਲਿਖਾਰੀ ਬਣ ਕੇ ਤੇਰੀ ਕੀਮਤ ਨੀ ਪੈ ਸਕਦੀ। ਜਿਸ ਨਾਮ ਕਰਕੇ ਪਰਮੇਸ਼ਰ ਤੂੰ ਪ੍ਰਾਪਤ ਹੁੰਦਾ, ਉਹ ਤੇਰੇ ਨਾਮ ਨੂੰ ਕਿੱਡਾ ਕੁ ਵੱਡਾ ਆਖੀਏ, ਬੇਅੰਤ ਹੈ ਆਪਦਾ ਨਾਮ ਸੱਚੇ ਪਾਤਸ਼ਾਹ, ਨਾਮ ਦੀ ਮਹਿਮਾ ਨੀ ਕੋਈ ਪਾ ਸਕਦਾ, ਇੰਨੇ ਸਾਧਨਾ ਕਰਨ ਵਾਲੇ ਵੀ ਨਾਮ ਦਾ ਅੰਤ ਨੀ ਪਾ ਸਕਦੇ, ਏਡਾ ਵੱਡਾ ਉੱਚਾ ਨਾਮ ਹੈ, ਧੰਨ ਹੈ ਜਿਹਨਾਂ ਦੇ ਹਿਰਦੇ ਚ ਮਾਰਾ ਵਸਿਆ ਆਪਦਾ ਨਾਮ।
ਨਾਨਕ ਕਾਗਜ਼ ਲੱਖ ਮਣਾ, ਪੜ ਪੜ ਕੀ ਚੈ ਭਾਉ, ਮਸੀ ਤੂਤ ਨਾਵੀ, ਲੇਖਣ ਕੌਣ ਚਲਾਉ,
ਕੀ ਤੇਰੀ ਕੀਮਤ ਨਾ ਪਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।